ਜੇ ਗਰੀਬ ਲੋਕਾਂ ਨੂੰ ਪਤਾ ਹੈ ਕਿ ਸਿਰਫ ਕੁਝ ਪਰਿਵਾਰ ਹੀ ਅਮੀਰ ਹੋਏ ਹਨ ਅਤੇ ਉਹਨਾਂ ਦੀ ਸਿਆਸਤ ਚਮਕੀ ਹੈ। ਮੋਦੀ ਨੇ ਕਿਹਾ ਕਿ ਆਜ਼ਾਦੀ ਮਗਰੋਂ ਕਈ ਦਹਾਕਿਆਂ ਤੱਕ ਕੁਝ ਖਿੱਤਿਆਂ ਦਾ ਹੀ ਵਿਕਾਸ ਹੋਇਆ ਅਤੇ ਉੱਤਰ ਪ੍ਰਦੇਸ਼ ਨੂੰ ਅਣਗੋਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਨ ਸਰਕਾਰ ਨੇ ਯੂਪੀ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕੀਤੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 75ਵੇਂ ਗਣਤੰਤਰ ਦਿਵਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਯਤਨਾਂ ਸਦਕਾ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਪਹਿਲਾ ਸੰਵਿਧਾਨ ਲਾਗੂ ਹੋਇਆ ਸੀ। ਅੱਜ 75ਵੇਂ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ। ਹਰ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ ਤੇ ਉਸਦਾ ਆਦਰ ਸਨਮਾਨ ਕਰਨਾ ਤੇ ਉਸਨੂੰ ਮੰਨਣਾ ਸਭ ਤੋਂ ਜ਼ਰੂਰੀ ਹੈ। ਉਧਰ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ AK ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਨਿਕਲੀ ਧੁੱਪ ਦਾ ਮਤਲਬ ਇਹ ਨਹੀਂ ਕਿ ਮੌਸਮ ਸਾਫ਼ ਹੋ ਗਿਆ ਹੈ। ਪੂਰਵ ਅਨੁਮਾਨ ਦੇ ਮੱਦੇਨਜ਼ਰ ਅਲਰਟ ਵਧਾ ਦਿੱਤਾ ਗਿਆ ਹੈ। ਧੁੰਦ ਤੋਂ ਫਿਲਹਾਲ ਕੋਈ ਰਾਹਤ ਨਹੀਂ ਹੈ, ਖਾਸ ਕਰਕੇ 2 ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਰੈੱਡ ਅਲਰਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3 ਦਿਨਾਂ ਲਈ ਔਰੇਂਜ ਅਲਰਟ ਵੀ ਦਿੱਤਾ ਗਿਆ ਹੈ। ਸੂਰਜ ਦੀ ਰੋਸ਼ਨੀ ਕਾਰਨ ਤਾਪਮਾਨ ਵਿਚ ਮਾਮੂਲੀ ਵਾਧਾ ਦੇਖਿਆ ਗਿਆ ਹੈ ਪਰ ਇਹ ਸਥਾਈ ਨਹੀਂ ਹੈ, ਜਲਦੀ ਹੀ ਡਿੱਗ ਜਾਵੇਗਾ। ਅਫਗਾਨਿਸਤਾਨ ਤੋਂ ਪੱਛਮੀ ਪੌਣਾ ਸਰਗਰਮ ਹੋ ਚੁੱਕੀਆਂ ਹਨ ਪਰ ਚੰਡੀਗੜ੍ਹ ਦੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਪਹਾੜਾਂ ਦੇ ਉਪਰਲੇ ਹਿੱਸਿਆਂ ਵਿਚ ਵੀ ਅਸਰ ਪੈ ਸਕਦਾ ਹੈ। ਦੂਜੀਆਂ ਪੱਛਮੀਆਂ ਪੌਣਾ 27 ਨੂੰ ਵੀ ਸਰਗਰਮ ਨਜ਼ਰ ਆ ਰਹੀਆਂ ਹਨ। ਉਹ ਕਿੰਨੀਆਂ ਮਜ਼ਬੂਤ ਹੋਣਗੀਆਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਬੀਤੇ 11 ਸਾਲਾਂ ਬਾਅਦ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਦਰਜ ਹੋਇਆ। ਹਾਲਾਂਕਿ ਵੀਰਵਾਰ ਧੁੱਪ ਨਿਕਲਣ ਕਾਰਨ ਠੰਡ ਤੋਂ ਕੁਝ ਰਾਹਤ ਮਿਲੀ। ਦਿਨ ਦਾ ਵੱਧ ਤੋਂ ਤਾਪਮਾਨ 16.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 2 ਡਿਗਰੀ ਘੱਟ ਸੀ। ਘੱਟੋ ਘੱਟ ਤਾਪਮਾਨ 4.6 ਡਿਗਰੀ ਦਰਜ ਕੀਤਾ ਗਿਆ। ਵਿਭਾਗ ਨੇ 28 ਤਰੀਕ ਤੱਕ ਦਾ ਅਲਰਟ ਦਿੱਤਾ ਹੈ। ਲੰਬੀ ਭਵਿੱਖਬਾਣੀ ਤੇ ਨਜ਼ਰ ਮਾਰਿਆ ਤਾਂ ਮੌਸਮ ਵਿਚ ਕੁਝ ਰਾਹਤ ਮਿਲੀ। ਇਸ ਦੌਰਾਨ ਦਿਨ ਦਾ ਤਾਪਮਾਨ 16 ਤੋਂ 20 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਘੱਟੋ ਘੱਟ ਤਾਪਮਾਨ 6 ਤੋਂ 7 ਡਿਗਰੀ ਰਹੇਗਾ। ਉਧਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿਛਲੇ ਸਾਲ ਵਿਸ਼ਵ ਕੱਪ ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ICC ਦਾ ਸਾਲ ਦਾ ਸਰਵੋਤਮ ਇਕ ਰੋਜ਼ਾ ਕ੍ਰਿਕਟ 2023 ਚੁਣਿਆ ਗਿਆ ਹੈ। ਕੋਹਲੀ ਦਾ ਕਹਿਣਾ ਕਿ ਇਹ 4ਵਾਂ ਅਵਾਰਡ ਹੈ। ਉਹ ਪਿਛਲੇ ਵਰੇ ਹਮਵਤਨ ਬੱਲੇਬਾਜ਼ ਸ਼ੁਭਮਨ ਗਿੱਲ ਤੋਂ ਬਾਅਦ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਦੂਜਾ ਖਿਡਾਰੀ ਸੀ। ਸਾਬਕਾ ਭਾਰਤੀ ਕਪਤਾਨ ਕੋਹਲੀ ਨੇ 6 ਸੈਂਕੜਿਆਂ ਤੋਂ 8 ਨੀਮ ਸੈਂਕੜਿਆਂ ਦੀ ਮਦਦ ਨਾਲ 1377 ਦੌੜਾ ਬਣਾਈਆਂ। ਉਸ ਨੇ ਇਕ ਦਿਨ ਮੈਚਾਂ ਚ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਵੀ ਤੋੜਿਆ ਸੀ। ਵਿਸ਼ਵ ਕੱਪ ਚ ਵਿਰਾਟ ਕੋਹਲੀ ਪਲੇਅਰ ਆਫ਼ ਦੀ ਟੂਰਨਾਮੈਂਟ ਵੀ ਚੁਣਿਆ ਗਿਆ ਸੀ। ਕੋਹਲੀ ਦੇ ਕਰੀਅਰ ਵਿਚ ਇਹ 7ਵਾਂ ਵਿਅਕਤੀਗਤ ICC ਅਵਾਰਡ ਹੈ। ਕੋਹਲੀ ਨਾਲ ਇਸ ਅਵਾਰਡ ਦੀ ਦੌੜ ਚ ਸ਼ੁਭਮਨ ਗਿੱਲ, ਮੁਹੰਮਦ ਸ਼ਮੀ ਤੇ ਡੈਰਿਲ ਮਿਸ਼ੈਲ ਵੀ ਸ਼ਾਮਲ ਸਨ। ਵਿਰਾਟ ਕੋਹਲੀ ਹਾਲਾਂਕਿ ਸਾਲ ਦੇ ਸਰਵੋਤਮ ਕ੍ਰਿਕਟਰ ਦੀ ਦੌੜ ਵਿਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਤੋਂ ਪਛੜ ਗਿਆ। ਕਮਿੰਸ ਨੇ ਟ੍ਰੈਵਿਸ ਹੈਡ, ਰਵਿੰਦਰ ਜਡੇਜਾ ਅਤੇ ਵਿਰਾਟ ਕੋਹਲੀ ਨੂੰ ਪਛਾੜ ਕੇ ਇਹ ਅਵਾਰਡ ਜਿੱਤਿਆ। ਆਸਟ੍ਰੇਲੀਆ ਦਾ ਉਸਮਾਨ ਖਵਾਜਾ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਸ੍ਰੀਲੰਕਾ ਦੀ ਚਿਮਾਰੀ ਅਟਾਪਟੂ ਨੇ ਸਾਲ ਦੀ ਸਰਵੋਤਮ ਮਹਿਲਾ ਇਕ ਦਿਨ ਕ੍ਰਿਕਟ ਅਵਾਰਡ ਹਾਸਲ ਕੀਤਾ। ਉਹ ICC ਅਵਾਰਡ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲਾ ਮਹਿਲਾ ਕ੍ਰਿਕਟਰ ਬਣ ਗਈ ਹੈ। ਉਧਰ ਸਪਿਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਟੀਮ ਨੂੰ 246 ਦੌੜਾਂ ਤੇ ਆਊਟ ਕਰਨ ਮਗਰੋਂ ਇਕ ਵਿਕਟ ਗੁਆ ਕੇ 119 ਦੌੜਾਂ ਬਣਾ ਲਈਆਂ ਹਨ। ਮੇਜ਼ਬਾਨ ਟੀਮ ਹਾਲੇ ਮਹਿਮਾਨ ਟੀਮ ਦੇ ਸਕੋਰ ਤੋਂ 127 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਸਮੇਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 76 ਦੌੜਾਂ ਦੇ, ਸ਼ੁਭਮਨ ਗਿੱਲ 14 ਦੌੜਾਂ ਬਣਾ ਕੇ ਨਾਬਾਦ ਸਨ। ਜੈਸਵਾਲ ਨੇ ਆਪਣੀ ਟੀਮ ਸੈਂਕੜੇ ਵਾਲੀ ਪਾਰੀ ਦੌਰਾਨ 9 ਚੌਕੇ ਤੇ 6 ਛੱਕੇ ਮਾਰੇ। ਅੱਜ ਭਾਰਤ ਦੀ ਇਕਲੌਤੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਚ ਡਿੱਗੀ, ਜਿਹੜਾ 24 ਦੌੜਾਂ ਬਣਾ ਕੇ ਜੈਕ ਲੀਚ ਦਾ ਸ਼ਿਕਾਰ ਬਣਿਆ। ਇਸ ਤੋਂ ਪਹਿਲਾਂ ਇੰਗਲੈਂਡ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਰਾਸ ਨਾ ਆਇਆ ਤੇ ਭਾਰਤੀ ਸਪਿਨਰ ਅੱਗੇ ਸੰਘਰਸ਼ ਕਰਦਿਆਂ ਅੱਧੀ ਟੀਮ 125 ਦੌੜਾਂ ਤੋਂ ਹੀ ਪੈਵਿਲੀਅਨ ਪਰਤ ਗਈ। ਹਾਲਾਂਕਿ ਕਪਤਾਨ ਬੈਨ ਸਟੋਕਸ ਨੇ 70 ਦੌੜਾਂ ਬਣਾਉਂਦਿਆਂ ਟੀਮ ਨੂੰ 200 ਦੌੜਾਂ ਤੋਂ ਪਾਰ ਪਹੁੰਚਾਉਣ ਚ ਮਦਦ ਕੀਤੀ। ਟੀਮ ਵੱਲੋਂ ਜੈਕ ਕਰਾਉਲ ਨੇ 20 ਦੌੜਾਂ, ਬੈਨ ਡੁਗੇਡ ਨੇ 35, ਜੁਏ ਰੂਟ ਨੇ 29 ਤੇ ਜੋਨੀ ਬੇਅਰਸਟੋਨ ਨੇ 37 ਦੌੜਾਂ ਬਣਾਈਆਂ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਕੈਨੇਡਾ 'ਚ ਲਿਬਰਲ ਪਾਰਟੀ 'ਚੋਂ ਹੀ ਟਰੂਡੋ ਵਿਰੁੱਧ ਆਵਾਜ਼ ਉੱਠਣ ਲੱਗੀ। ਭਾਰਤ ਨਾਲ ਸਰਹੱਦੀ ਵਿਵਾਦਾਂ ਅਤੀਤ ਦੀ ਦੇਣ, ਕਿਹਾ ਚੀਨ ਨੇ। ਫਰਾਂਸ ਦੇ ਰਾਸ਼ਟਰਪਤੀ ਜੈਪੁਰ ਪੁੱਜੇ, ਮੋਦੀ ਨਾਲ ਘੁੰਮਣਗੇ ਗੁਲਾਬੀ ਸ਼ਹਿਰ। ਯੂਪੀ 'ਚ ਆਟੋ ਰਿਕਸ਼ਾ ਸਵਾਰ ਨੂੰ ਡੰਪਰ ਨੇ ਮਾਰੀ ਟੱਕਰ, 12 ਲੋਕਾਂ ਦੀ ਮੌਤ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕਟਰੱਕਲਿਊਬ.com QTL, ਬਿਕਾਜ਼ ਵੀ ਕੇਅਰ।
Fuck you! ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 'ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਚਾਵਰਾ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ। ਬ੍ਰੈਂਪਟਨ ਸਿਟੀਜ਼ਨ ਅਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨਸ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਅਥਲੀਟ ਖਿਡਾਰੀ ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ। ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ। ਇਸ ਉਜਵਲੇ ਸਮੇਂ ਦਾ ਹਿੱਸਾ ਬਣਨ ਲਈ 16 ਫਰਵਰੀ 2024 ਤੱਕ ਆਪਣੀਆਂ ਨਾਮੀਨੇਸ਼ਨਸ ਫਾਈਲ ਕਰ ਦਿਓ ਤੇ ਵਿਜ਼ਿਟ ਕਰੋ brampton.ca/citizen-awards। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ,
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ,
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
770 AM ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਕਰੰਟ ਅਫੇਅਰਸ ਤੇ ਮੈਂ ਰਮਨਜੀਤ ਸਿੰਘ ਸਿੱਧੂ। ਦਿਨ ਮੰਗਲਵਾਰ 11 ਜੁਲਾਈ 2023 ਤੇ ਸਵੇਰ ਦੇ 8:13 ਦਾ ਸਮਾਂ। ਤੁਹਾਨੂੰ ਹਮੇਸ਼ਾ ਇਹੀ ਅਹਿਸਾਸ ਹੋਏਗਾ ਕਿ ਮੈਨੂੰ ਕਿੰਨਾ ਕੁਝ ਨਹੀਂ ਆਉਂਦਾ। ਪੈਸਾ ਆ ਜਾਵੇ ਤੇ ਉਹਦੇ ਨਾਲ ਹੰਕਾਰ ਦੀ ਸੰਭਾਵਨਾ ਵੱਧ ਜਾਂਦੀ ਹੈ। ਰੋਟੀ ਵੀ ਵੱਧ ਖਾ ਲਈ ਜਾਵੇ, ਪੇਟ ਜ਼ਿਆਦਾ ਭਰ ਜਾਵੇ, ਉਹਦੇ ਨਾਲ ਵੀ ਉਹਦੇ ਐਡਵਰਸ ਇਫੈਕਟਸ ਸ਼ੁਰੂ ਹੋ ਜਾਂਦੇ ਆ। ਅਸੀਂ ਜ਼ਿਆਦਾਤਰ ਕਹਿੰਦੇ ਹਾਂ ਕਿ ਪਲੈਂਟੀ ਆਫ ਐਵਰੀਥਿੰਗ ਇਜ਼ ਬੈਡ, ਪਰ ਬਹੁਤੀ ਵਾਰ ਐਜੂਕੇਸ਼ਨ ਤੇ ਇਹ ਗੱਲ ਸਾਬਤ ਹੀ ਨਹੀਂ ਹੁੰਦੀ। ਜਿੰਨਾ ਪੜ੍ਹੀ ਚੱਲੋ ਉਨਾ ਹੀ ਪੇਟ ਖਾਲੀ ਹੁੰਦਾ ਤੁਰ ਜਾਂਦਾ। ਇੱਕ ਕਿਤਾਬ ਹਮੇਸ਼ਾ ਤੁਹਾਨੂੰ ਇਹ ਦੱਸਦੀ ਹੈ ਕਿ ਤੁਸੀਂ ਅਜੇ 10 ਕਿਤਾਬਾਂ ਦੇ ਗਿਆਨ ਤੋਂ ਦੂਰ ਹੋ, ਅਗਲੀਆਂ 10 ਪੜ੍ਹ ਲਈਆਂ ਤੇ ਉਹਨਾਂ ਨੇ ਅੱਗੇ 10-10 ਦਾ ਰੈਫਰੈਂਸ ਹੋਰ ਦੇ ਦੇਣਾ। ਮੈਂ ਇੱਕ ਦਿਨ ਸੋਰੀ ਐਵੀਂ ਕਿਤੋਂ ਮੈਨੂੰ ਸਬੱਬ ਬਣਾਇਆ ਕੁਝ ਕਿਤਾਬਾਂ ਦੇ ਕੋਲੋਂ ਲੰਘਣ ਦਾ। ਪਿਆ ਪਿਆ ਮੈਨੂੰ ਇੱਕ ਕਿਤਾਬ ਦੇਖੀ ਤੇ ਮੈਂ ਸੋਚਿਆ ਸੀ ਕਿ ਸਾਇੰਸ ਮੋਟੀ ਮੋਟੀ ਜੀ ਬੇਸਿਕ ਜੀ ਪਤਾ ਹੀ ਆ ਹੁਣ ਤਾਂ ਤੇ ਇੰਨਾ ਕੁ ਕਰਕੇ ਆਈ ਨੋ ਮੈਨੂੰ ਉਸ ਦਿਨ ਆਇਆ ਮੈਂ ਕਿਹਾ ਆਈ ਨੋ ਜਿਹੜਾ ਆ ਰਿਹਾ ਨਾ ਇਹ ਮੈਨੂੰ ਸੰਕੇਤ ਇਹ ਨਹੀਂ ਦੇ ਰਿਹਾ ਕਿ ਕਿਤਾਬ ਨਾ ਚੱਕ ਇਹ ਆਈ ਨੋ ਦਿਸ ਇਹਦਾ ਮਤਲਬ ਇਹ ਹੈ ਕਿ ਕੁਛ ਨਹੀਂ ਆਉਂਦਾ ਤੇ ਇੱਥੇ ਰੁਕ ਜਾ ਔਰ ਸੱਚੀ ਜਾਣਿਓ ਮੈਂ ਉੱਥੇ ਰੁਕ ਗਿਆ। ਮੈਂ ਕਿਤਾਬ ਚੱਕੀ ਉਹ ਸੀ ਨਿਊਟਨ ਤੋਂ ਹਿਗਸ ਬੋਸੋਨ ਤੱਕ ਮਨਦੀਪ ਸਿੰਘ ਚਾਹਲ ਇਹਨਾਂ ਨੇ ਇਹ ਕਿਤਾਬ ਦਾ ਤਰਜਮਾ ਕੀਤਾ ਤੇ ਮੈਂ ਕਿਤਾਬ ਚੱਕ ਲਿਆਇਆ ਤੇ ਇਹਦੇ ਵਿੱਚ ਵਿਗਿਆਨੀ ਹੈ ਪੰਜ ਚਾਰ ਵਿਗਿਆਨੀਆਂ ਦਾ ਜ਼ਿਕਰ ਹੈ। ਨਿਊਟਨ ਤੋਂ ਇਹ ਸ਼ੁਰੂ ਹੁੰਦਾ ਆਈਜ਼ੈਕ ਨਿਊਟਨ ਤੋਂ 1643 ਤੋਂ ਲੈ ਕੇ 1727 ਤੱਕ ਦਾ ਉਹਨਾਂ ਦਾ ਜੀਵਨ ਕਾਲ ਹੈ ਤੇ ਨਿਊਟਨ ਨੂੰ ਪਹਿਲੇ ਪ੍ਰਮਾਣਿਕ ਵਿਗਿਆਨੀਆਂ ਦੇ ਵਿੱਚ ਸੰਸਾਰ ਉਹਨੂੰ ਮਾਨਤਾ ਦਿੰਦਾ ਕਿ ਸੰਸਾਰ ਦਾ ਨਵੀਂ ਜੀਵ ਦੇ ਉੱਤੇ ਪਾਉਣ ਵਾਲਾ ਵਿਗਿਆਨਿਕ ਚੇਤਨਾ ਪੈਦਾ ਕਰਨ ਵਾਲਾ ਸਾਇੰਟਿਫਿਕ ਟੈਂਪਰਾਮੈਂਟ ਪੈਦਾ ਕਰਨ ਵਾਲਾ ਉਹ ਪਹਿਲੇ ਸਾਇੰਟਿਸਟ ਆਉਂਦਾ ਵਿਚਾਰ ਉਹ ਤੋਂ ਪਹਿਲਾਂ ਦੇ ਚੱਲੇ ਆਉਂਦੇ ਨੇ ਸਥਾਪਿਤ ਤੇ ਸਥੂਲ ਜੀ ਕੋਈ ਚੀਜ਼ ਬਣ ਜਾਵੇ ਉਦੋਂ ਵਾਪਰੀ ਤੇ ਨਿਊਟਨ ਨੇ ਆਪਣੇ ਤਜਰਬੇ ਦੇ ਬਾਰੇ ਆਪਣੇ ਆਪ ਨੂੰ ਫਿਲੋਸੋਫੀਕਲੀ ਪੇਸ਼ ਕਰਦਿਆਂ ਉਹਨੇ ਆਪਣੇ ਬਾਰੇ ਜੋ ਰਾਏ ਦਿੱਤੀ ਹੈ ਉਹ ਕੀ ਲਿਖਦਾ ਮੈਂ ਨਹੀਂ ਜਾਣਦਾ ਦੁਨੀਆਂ ਮੈਨੂੰ ਕਿੰਜ ਦੇਖਦੀ ਹੈ ਪਰ ਮੈਂ ਆਪਣੇ ਆਪ ਨੂੰ ਸਿਰਫ ਇੱਕ ਨਿੱਕਾ ਬਾਲ ਦੇਖਦਾ ਹਾਂ ਜੋ ਸਮੁੰਦਰ ਕੰਢੇ ਖੇਡ ਰਿਹਾ ਹੈ ਕਦੇ ਮੇਰੇ ਧਿਆਨ ਨੂੰ ਕੋਈ ਸਾਫ ਸ਼ਫਾਕ ਪੱਥਰ ਆਪਣੇ ਵੱਲ ਖਿੱਚ ਲੈਂਦਾ ਹੈ ਕਦੇ ਕੋਈ ਸੁੰਦਰ ਸੰਖ ਸਿੱਪੀ ਮਨ ਨੂੰ ਭਾ ਜਾਂਦੀ ਹੈ ਜਦੋਂ ਕਿ ਸੱਚ ਦਾ ਵਿਸ਼ਾਲ ਠਾਠਾ ਮਾਰਦਾ ਸਮੁੰਦਰ ਮੇਰੇ ਸਾਹਮਣੇ ਅਣਫਰੋਲਿਆ ਪਿਆ ਹੈ ਤੇ ਚਾਰਲਸ ਡਾਰਵਿਨ ਐਵੋਲੂਸ਼ਨ ਦਾ ਥਿਓਰਿਸਟ ਮੰਨਿਆ ਜਾਂਦਾ ਹੈ ਤੇ ਅੱਜ ਦੇ ਅਜੋਕੇ ਸਮਾਜ ਵਿਚ ਵੀ ਜੇਕਰ ਤੁਸੀਂ ਪੋਲੀਟੀਕਲੀ ਆਪਣੇ ਆਪ ਨੂੰ ਨਾ ਕਿਤੇ ਅਲਾਈਨ ਕਰਨਾ ਹੋਵੇ ਪਰ ਦੁਨੀਆਂ ਹੀ ਮੰਨਦੀ ਹੈ ਕਿ ਤਿੰਨ ਬੰਦਿਆਂ ਨੇ ਮਨੁੱਖੀ ਇਤਿਹਾਸ ਦੇ ਵਿਚ ਸਭ ਤੋਂ ਵੱਡਾ ਮੋੜਾ ਲਿਆਂਦਾ ਤਿੰਨ ਬੰਦਿਆਂ ਨੇ ਮਨੁੱਖ ਨੂੰ ਇਤਿਹਾਸਕ ਤੌਰ ਦੇ ਉੱਤੇ ਝੰਜੋੜਾ ਦਿੱਤਾ ਉਹ ਤਿੰਨ ਹਕੀਕਤਾਂ ਪੇਸ਼ ਕਰਨ ਵਾਲੇ ਉਹ ਤਿੰਨ ਬੰਦੇ ਜਿਨ੍ਹਾਂ ਨੇ ਇਹਨਾਂ ਥਿਊਰੀਆਂ ਨੂੰ ਸਿਧਾਂਤਾਂ ਤੇ ਸੰਕਲਪਾਂ ਨੂੰ ਪੇਸ਼ ਕੀਤਾ ਉਹਨਾਂ ਦੇ ਵਿਚ ਚਾਰਲਸ ਡਾਰਵਿਨ ਕਾਰਲ ਮਾਰਕਸ ਔਰ ਸੈਗਮੰਡ ਫ੍ਰਾਇਡ ਇਹ ਤਿੰਨ ਬੰਦੇ ਆ ਜਿਨ੍ਹਾਂ ਨੇ ਮਨੁੱਖ ਦੀ ਸੋਚ ਨੂੰ ਸਾਇੰਟਿਫਿਕ ਤੇ ਐਨਾਲਿਟੀਕਲ ਬਣਾਉਣ ਦੇ ਵਿਚ ਪਿਛਲੇ ਪੂਰੇ ਇਤਿਹਾਸ ਦਾ ਇੱਕ ਸਮੁੱਚਾ ਜਿਹਾ ਰੂਪ ਸੰਖੇਪ ਦੇ ਵਿਚ ਸਾਡੀ ਅੱਖਾਂ ਦੇ ਮੂਹਰੇ ਰੱਖ ਦਿੱਤਾ ਹੁਣ ਡਾਰਵਿਨ ਆਪਣੇ ਪੂਰੇ ਜੀਵਨ ਦੇ ਸਿਧਾਂਤ ਵਿਚੋਂ ਸਭ ਤੋਂ ਵੱਡਾ ਫਲਸਫਾ ਕੀ ਕੱਢਦਾ ਓਰੀਜਨ ਆਫ ਸਪੀਸੀਸ ਔਨ ਦਾ ਓਰੀਜਨ ਆਫ ਸਪੀਸੀ ਔਰ ਇਸ ਤਰ੍ਹਾਂ ਦੀ ਮੈਂ ਰਾਤ ਦੀ ਇਹ ਕਿਤਾਬ ਨੂੰ ਕਾਫੀ ਦੇਰ ਲਈ ਮੈਂ ਪੜ੍ਹੀ ਗਿਆ ਤੇ ਦੋ ਹੀ ਗੱਲਾਂ ਦਿਮਾਗ ਵਿਚ ਚੱਲਦੀਆਂ ਰਹੀਆਂ ਤੈਨੂੰ ਕੁਛ ਨੀ ਆਉਂਦਾ ਬੇਵਕੂਫਾ ਤੇ ਨਾ ਵੀ ਨਾਲ ਲੱਗੇ ਕਿ ਬੇਵਕੂਫੀ ਦੂਰ ਹੋ ਰਹੀ ਹੈ ਸੋ ਇਹਨਾਂ ਦੋਨਾਂ ਅਹਿਸਾਸਾਂ ਦੇ ਵਿਚੋਂ ਮੈਂ ਲੰਘਦਾ ਗਿਆ ਡਾਰਵਿਨ ਦੀਆਂ ਮੈਂ ਤਿੰਨ ਚਾਰ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਤੇ ਫਿਰ ਕੰਮ ਲੱਗੀਏ ਦਿਹਾੜੀ ਵੀ ਕਮਾਉਣੀ ਆ ਰੋਟੀ ਪਾਣੀ ਵੀ ਪਸੀਨਾ ਕਰਨਾ ਹੁੰਦਾ ਤੇ ਹੋਂਦ ਵਾਸਤੇ ਸੰਘਰਸ਼ ਦੌਰਾਨ ਇੱਕ ਸਪੀਸੀਜ਼ ਵਿਚੋਂ ਜ਼ਰੂਰੀ ਨਹੀਂ ਕਿ ਸਭ ਤੋਂ ਤਾਕਤਵਰ ਨੂੰ ਕੁਦਰਤ ਚੁਣ ਲਵੇ ਤੇ ਉਹ ਜਿਉਂਦੇ ਰਹਿਣ ਦੀ ਕਿਰਿਆ ਵਿਚ ਅੱਗੇ ਵਧੇ ਇਹ ਜੀਵਨ ਦੀ ਗੱਲ ਕਰ ਰਿਹਾ ਕਿ ਜੀਵਨ ਅੱਗੇ ਕਿਵੇਂ ਵੱਧਦਾ ਤੇ ਉਹਦੇ ਵਿਚ ਕੀ ਕਾਬਲੀਅਤ ਹੈ ਸਪੀਸੀਜ਼ ਯਾਨੀ ਨਸਲ ਉਹਨੇ ਨਸਲਾਂ ਤੇ ਕੰਮ ਕੀਤਾ ਕਿ ਕਈ ਅਲੋਪ ਹੋ ਗਿਆ ਜਾਨਵਰਾਂ ਦੀਆਂ ਕਿਸਮਾਂ ਕਈ ਕਿਸਮਾਂ ਬਚ ਗਈਆਂ ਉਹ ਕਿਸਮਾਂ ਵੀ ਬਚ ਜਾਂਦੀਆਂ ਉਹਨਾਂ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਉਹਦੀ ਇਹ ਗੱਲ ਕਰਦਿਆਂ ਕਿ ਇਹਦੇ ਅਧਿਐਨ ਮੁਤਾਬਕ ਸਭ ਤੋਂ ਵੱਡਾ ਗੁਣ ਕੀ ਹੈ ਜਿਹੜਾ ਸਾਡੀ ਨਸਲ ਨੂੰ ਜਿਉਂਦਾ ਰੱਖਣ ਤੇ ਕੰਮ ਆਉਂਦਾ ਸਾਡੀ ਜੇ ਅਸੀਂ ਆਪਣੀ ਨਸਲ ਦੀ ਗੱਲ ਕਰੀਏ ਕੀੜੀਆਂ ਦੀ ਕਰੀਏ ਹਾਥੀਆਂ ਦੀ ਕਰੀਏ ਜਿਰਾਫ ਦੀ ਕਰੀਏ ਵੇਲ ਦੀ ਕਰੀਏ ਕਿਸੇ ਦੀ ਲਾ ਲਓ ਤੁਸੀਂ ਹਰ ਨਸਲ ਨੇ ਜੇ ਅੱਗੇ ਜਾਣਾ ਉਹਦੇ ਵਿਚ ਕੀ ਗੁਣ ਹੋਣਾ ਚਾਹੀਦਾ ਮੈਂ ਦੁਬਾਰਾ ਸ਼ੁਰੂ ਕਰਦਾ ਹੋਂਦ ਵਾਸਤੇ ਸੰਘਰਸ਼ ਦੌਰਾਨ ਇੱਕ ਸਪੀਸੀਜ਼ ਵਿਚੋਂ ਜ਼ਰੂਰੀ ਨਹੀਂ ਕਿ ਸਭ ਤੋਂ ਤਾਕਤਵਰ ਨੂੰ ਕੁਦਰਤ ਚੁਣ ਲਵੇ ਅਤੇ ਉਹ ਜਿਉਂਦੇ ਰਹਿਣ ਦੀ ਕਿਰਿਆ ਵਿਚ ਅੱਗੇ ਵਧੇ ਨਾ ਹੀ ਸਭ ਤੋਂ ਬੁੱਧੀਮਾਨ ਇਸ ਕਿਰਿਆ ਵਿਚ ਜੇਤੂ ਰਹੇਗਾ ਕਾਮਯਾਬ ਉਹ ਹੋਵੇਗਾ ਜੋ ਬਦਲਾਵ ਵਾਸਤੇ ਅਨੁਕੂਲ ਰਹੇਗਾ ਸੀਮਤ ਸਾਧਨਾਂ ਵਿਚ ਗੁਜ਼ਾਰਾ ਕਰਨ ਦੇ ਸਮਰੱਥ ਰਹੇਗਾ ਅਤੇ ਸਾਂਝੇ ਖਤਰਿਆਂ ਖਿਲਾਫ਼ ਦੂਜਿਆਂ ਨਾਲ ਤਾਲਮੇਲ ਬਣਾ ਜੱਦੋ ਜਹਿਦ ਕਰੇਗਾ ਸਾਨੂੰ ਆਪਸੀ ਤਾਲਮੇਲ ਦੀ ਲੋੜ ਹੈ ਬਹੁਤ ਚਲਾਕ ਹੁਨਰਮੰਦ ਸਿਆਣੇ ਜਿੰਨਾ ਮਰਜ਼ੀ ਕਦੇ ਤੁਹਾਡਾ ਦਿਮਾਗ ਹੋਵੇ ਕੱਲੇ ਕਾਰੇ ਦੇ ਬਸ ਦੀ ਗੱਲ ਨੀ ਜਿੰਨਾ ਮਰਜ਼ੀ ਤੁਸੀਂ ਤਾਕਤਵਰ ਹੋਵੋ ਕੱਲੇ ਕਾਰੇ ਦੇ ਬਸ ਦੀ ਗੱਲ ਨੀ ਜਿੰਨੇ ਮਰਜ਼ੀ ਤੁਹਾਨੂੰ ਵੋਟਾਂ ਪਈਆਂ ਹੋਣ ਤੁਹਾਨੂੰ ਮੈਜੋਰਿਟੀ ਮਿਲੀ ਹੋਵੇ ਤੁਹਾਡੇ ਕੱਲੇ ਦੇ ਬਸ ਦੀ ਗੱਲ ਨੀ ਜਿੰਨਾ ਤੁਹਾਡਾ ਬੈਂਕ ਬੈਲੈਂਸ ਹੋਵੇ ਤੁਹਾਡੇ ਬਸ ਦੀ ਗੱਲ ਨਹੀਂ ਤੁਹਾਨੂੰ ਮਿਲ ਜੁਲ ਕੇ ਅੱਗੇ ਵਧਣਾ ਪੈਣਾ ਇਸ ਤੋਂ ਬਿਨਾਂ ਕੋਈ ਹੱਲ ਨਹੀਂ। ਤੇ ਬਾਕੀ ਖਬਰਾਂ ਵਿੱਚ ਵੀ ਆਪਾਂ ਇਹੀ ਗੱਲਾਂ ਕਰਨੀਆਂ ਤੇ ਛੱਡੋ ਪਰੇ ਬਾਕੀ ਗੱਲਾਂ ਨੂੰ, ਐਸੇ ਕਰਤੇ ਹੈ ਇੱਕ ਗਾਣਾ ਸੁਣ ਲਿਆ, ਕੌਣ ਕੀ ਤੋਂ ਵੱਡਾ ਤੇ ਕੌਣ ਕੀ ਤੋਂ ਛੋਟਾ ਇਹਦਾ ਹਿਸਾਬ ਕਿਤਾਬ ਸਾਨੂੰ ਲੜਾ ਸਕਦਾ, ਪਰ ਇਸ਼ਕ ਦੇ ਵਿੱਚ ਲੜਾਈ ਨਹੀਂ ਹੁੰਦੀ। ਤੁਮਸੇ ਬੜਕਰ ਦੁਨੀਆ ਮੇ ਨਾ ਦੇਖਾ ਕੋਈ ਔਰ,
ਤੁਮਸੇ ਬੜਕਰ ਦੁਨੀਆ ਮੇ, ਤੁਮਸੇ ਬੜਕਰ ਦੁਨੀਆ ਮੇ ਨਾ ਦੇਖਾ ਕੋਈ ਔਰ, ਜ਼ੁਬਾਂ ਪਰ ਆਜ ਦਿਲ ਕੀ ਬਾਤ ਆ ਗਈ, ਤੁਮਸੇ ਬੜਕਰ ਦੁਨੀਆ ਮੇ ਨਾ ਦੇਖਾ ਕੋਈ ਔਰ, ਜ਼ੁਬਾਂ ਪਰ ਆਜ ਦਿਲ ਕੀ ਬਾਤ ਆ ਗਈ।
ਬ੍ਰੈਂਪਟਨ ਸਿਟੀਜ਼ਨ ਐਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਅਥਲੀਟ ਖਿਡਾਰੀ ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ। ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ, ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ। ਇਸ ਉਜਵਲੇ ਸਮੇਂ ਦਾ ਹਿੱਸਾ ਬਣਨ ਲਈ 16 ਫਰਵਰੀ 2024 ਤੱਕ ਆਪਣੀਆਂ ਆਪਣੀਆਂ ਨਾਮੀਨੇਸ਼ਨ ਫਾਈਲ ਕਰ ਦਿਓ ਤੇ ਵਿਜ਼ਿਟ ਕਰੋ brampton.ca/citizen-awards।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
आपके घर की खूबसूरती आपका ज़ौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट। काम आज करवाइए पेमेंट 12 महीने में कीजिए। राइट कस्टम कैबिनेटरी इंक 6473008473।
आहा जगमग जगमग रोशन रोशन होम एड्रेस LED साइन।
किताब का पहला सफा और घर का चुबारा घर वालों की निशानदेही करते हैं। जब रात उतरे तो LED साइन आपके घर के नाम और नंबर को चमका दें, रोशन कर दें। अपने घर या बिजनेस के लिए LED साइंस के लिए यूनिक साइंस के बिक्रमजीत 6475274482 6475274482। प्रोग्राम का रेफरेंस देना मत भूलिएगा।
यार बड़े दिनों तो ना मैं घर लभण की कोशिश कर रही हूँ पर मेनू कोई भी चंगा घर नहीं मिल रहा। मेरा क्रेडिट स्कोर भी चंगा नहीं है ते ना ही मेरे को डाउन पेमेंट देने दे लिए पैसे ने। मेनू तो कुछ समझ नहीं आ रहा की करा मैं।
वो तू बैंक जी नू क्यों नहीं मिलदी? वो तेनू लोएस्ट क्रेडिट स्कोर दे बावजूद घट तो घट दरा दे मोर्गेज लेके दे सकदे ने। हुन देर ना कर, हुने ही कॉल कर बैंक जी नू।
जी हाँ, जेकर तुसी भी कर लभ रहे हो तो फिर हुने ही कॉल करो बैंक जी नू 6477022023 या 6474724141।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
ਕਿਸੇ ਵੀ ਦੇਸ਼ ਦੀ ਨੌਜਵਾਨ ਪੀੜ੍ਹੀ ਉਸ ਦੇਸ਼ ਦਾ ਭਵਿੱਖ ਹੁੰਦੀ ਹੈ। ਨੌਜਵਾਨ ਪੀੜ੍ਹੀ ਕੀ ਕਰ ਰਹੀ ਹੈ, ਉਹਦੀਆਂ ਕੀ ਸੋਚਾਂ ਨੇ, ਕਿਹੜੀਆਂ ਪੁਲੰਘਾਂ ਨੇ ਜਿਹੜੀਆਂ ਉਹ ਪੱਟਣਾ ਚਾਹੁੰਦੀ ਹੈ, ਇਹਦੇ ਉੱਤੇ ਹੀ ਮੁਲਕ ਦੀ ਨੀਂਹ ਤੈਅ ਹੋ ਜਾਂਦੀ ਹੈ। ਪਰ ਸਾਡੇ ਮੁਲਕ ਦੀ ਇਹ ਤਰਾਸਦੀ ਹੈ ਕਿ ਇਸ ਮੁਲਕ ਦੇ ਬਹੁਤ ਸਾਰੇ ਸੂਬਿਆਂ ਤੋਂ ਕੁਝ ਖਬਰਾਂ, ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜਿਹੜੀਆਂ ਕਿ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਨੇ। ਖਾਸ ਗੱਲ ਕਰਦੇ ਹਾਂ ਆਪਣੇ ਪੰਜਾਬ ਸੂਬੇ ਦੀ, ਜਿੱਥੇ ਨੌਜਵਾਨ ਪੀੜ੍ਹੀ ਖਾਸ ਕਰਕੇ ਨਸ਼ਿਆਂ ਦੇ ਵਿੱਚ ਡੁੱਬੀ ਪਈ ਹੈ। ਆਏ ਦਿਨ ਨਸ਼ੇ ਦੇ ਕਾਰਨ ਹੁੰਦੀਆਂ ਮੌਤਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ। ਮਾਵਾਂ ਭੈਣਾਂ ਦੀਆਂ ਚੀਕਾਂ ਕੰਨਾਂ ਦੇ ਵਿੱਚ ਪੈ ਰਹੀਆਂ ਨੇ ਤੇ ਆਏ ਦਿਨ ਇਹੋ ਜਿਹੀਆਂ ਖ਼ਬਰਾਂ ਨੇ ਸਾਨੂੰ ਝੰਜੋੜ ਕੇ ਰੱਖਿਆ ਹੋਇਆ। ਨਸ਼ਾ ਕਿਉਂ ਵੱਧ ਰਿਹਾ, ਕਿੱਥੋਂ ਆ ਰਿਹਾ, ਪਰ ਇਹ ਨੌਜਵਾਨ ਤੱਕ ਪਹੁੰਚਦਾ ਕਿਵੇਂ ਹੈ, ਇਸ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਸਰਕਾਰਾਂ ਨੇ ਇਸ ਦੇ ਖਿਲਾਫ਼ ਹੁਣ ਤੱਕ ਕਿਹੜੀਆਂ ਕਿਹੜੀਆਂ ਸਕੀਮਾਂ ਕੱਢੀਆਂ ਨੇ ਤੇ ਕਿੰਨੀਆਂ कारगर साबित हुई ने। इस बारे भी गलबात करांगे। साडे नाल अज स्टूडियो दे विच मौजूद ने शहीद भगत सिंह नौजवान सभा पंजाब दे सूबा सहायक सकत्तर शमशेर सिंह बटाला जी, बहुत बहुत स्वागत है जी तुहाडा प्रोग्राम।
धन्यवाद जी शीतल जी।
जी नशे की आप गल शुरू की है जिड़ी की नौजवान जुड़ी हुई है पंजाब दे, खास तौर पर आप गल करते हैं कि हरेक पिंड दे विचों शहर दे विचों जिड़ी ए गिणती है लगातार वधदी जा रही है, क्यों नौजवान ते इस वल झुकाव उन्हां दा वध रहा ते किवें नशा उन्हां तक पहुंच रहा?
देखो जी जिहड़ी गल नशे दी आ इहदी गल सी है कि असि जिस धरती च रह रहे हां पंजाब दी धरती, जिस धरती नूं पंज दरियावां दी धरती दे नां नाल जाणिया जांदा सी, अज इस पंजाब दी धरती दे उपर छेवां दरिया नशियां दा वग रहा। इह नशे किते बाहरों नहीं आए, इह नशे साडी सरकारां दी नीतियां दी देन ने, क्योंकि सरकारां वल्लों चोणां दे दरमियान चाहे उह सरकार हुण वाली मौजूदा आप दी सरकार है जां इस तों पहलां जिहड़ियां सरकारां अकाली भाजपा दी सरकार रही आ, अमरिंदर की सरकार रही या कांग्रेस वाली, इन्होंने बड़े वड्डे दावे किए कि असीं पंजाब के अंदर नशियां का लक तोड़ देना, नशियां का खात्मा कर देना, पर उहदे उपर कोई ठोस पॉलिसी नहीं लियांदी। दूजा इन्हां सरकारां दी जिहड़ी पॉलिसी आ नीतियां ने उह नीतियां दे विच इन नीतियां दे कारण जिहड़ी पंजाब दे जां समुचे देश दे अंदर बेरोजगारी वध रही आ, बेरोजगारी दे विचों ही नशे का जन्म हुंदा। जिहड़े नौजवानां नूं रोजगार नहीं मिलना, जिहड़े नौजवानां नूं उहदा सन्मानजनक कोई काम नहीं मिलना, ਉਹ ਨੌਜਵਾਨ ਕਿਤੇ ਕਿਤੇ ਬੇਚੈਨ ਹੋ ਕੇ ਇਹਨਾਂ ਗਲਤ ਰਸਤਿਆਂ ਚ ਪਾਸੇ ਚਲ ਜਾਂਦਾ। ਇਸ ਕਰਕੇ ਪੰਜਾਬ ਦੇ ਅੰਦਰ ਵੱਡਾ ਕਾਰਨ ਅਸੀਂ ਨਸ਼ਿਆਂ ਦਾ ਇਹ ਮੰਨਦੇ ਆ ਕਿ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦਾ ਹੀ ਵੱਡਾ ਕਾਰਨ ਹੈ ਜਿਹੜੀ ਨਸ਼ੇ ਨੂੰ ਜਨਮ ਦਿੰਦੀ ਆ। ਨੰਬਰ 2, ਤੁਸੀਂ ਇਹ ਦੇਖੋ ਕਿ ਜਿਹੜੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜਦੋਂ 2007-17 ਤੱਕ 10 ਸਾਲ ਪੰਜਾਬ ਦੇ ਜਿਹਨੇ ਰਾਜ ਭਾਗ ਕੀਤਾ, ਉਸ ਸਰਕਾਰ ਨੇ ਵੀ ਨਸ਼ੇ ਨੂੰ ਕਿਹਾ ਕਿ ਇਹ ਨਸ਼ੇ ਦਾ ਖਾਤਮਾ ਕਰਾਂਗੇ, ਪਰ ਉਸ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੇ ਅੰਦਰ ਬਲਕਿ ਨਸ਼ਾ ਘਟਿਆ ਨੇ, ਨਸ਼ਾ ਅੱਗੇ ਨੂੰ ਵੱਡੀ ਗਿਣਤੀ ਚ ਵਧਿਆ ਸੀ। ਔਰ ਉਸ ਸਮੇਂ ਦੀ ਸਰਕਾਰ ਦੇ ਅੰਦਰ ਜਿਹੜੇ ਸਰਕਾਰ ਦੇ ਕੁਝ ਮੰਤਰੀ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਕੁਝ ਮੰਤਰੀ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਚਰਚੇ ਬਹੁਤ ਹੋਏ ਸੀ ਕਿ ਨਸ਼ਾ ਇਹ ਵੇਚ ਰਿਹਾ ਪੰਜਾਬ ਦੇ ਅੰਦਰ। ਫਿਰ ਇਹੀ ਲਾਹਾ ਅਮਰਿੰਦਰ ਦੀ ਸਰਕਾਰ ਨੇ ਲਿਆ 2017 ਚ ਜਦੋਂ ਰਾਜ ਸੱਤਾ ਤੇ ਕਾਬਜ਼ ਹੋਈ। ਉਦੋਂ ਅਮਰਿੰਦਰ ਹੋਣਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ, ਉਦੋਂ ਉਨ੍ਹਾਂ ਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਹੱਥ ਚ ਰੱਖ ਕੇ ਸਹੁੰ ਖਾਧੀ ਕਿ ਮੈਂ ਪੰਜਾਬ ਦੇ ਅੰਦਰ 4 ਹਫ਼ਤਿਆਂ ਚ ਨਸ਼ਿਆਂ ਦਾ ਖਾਤਮਾ ਕਰਾਂਗਾ। ਤੁਸੀਂ ਉਹ ਵੀ ਦੇਖਿਓ ਕਿ 4 ਹਫ਼ਤੇ ਦੀ ਗੱਲ ਝੂਚੀ ਸਹੁੰ ਖਾ ਕੇ ਪੰਜਾਬ ਦੇ ਅੰਦਰ ਉਸ ਸਰਕਾਰ ਦੇ ਰਾਜ ਦੇ ਅੰਦਰ ਵੀ ਨਸ਼ਾ ਘਟਿਆ ਨੀ, ਨਸ਼ਾ ਵਧਿਆ। ਇਹਦਾ ਕਾਰਨ ਇਹ ਆ ਕਿ ਅਸੀਂ ਮਹਿਸੂਸ ਇਹ ਕਰਦੇ ਕਿ ਪੰਜਾਬ ਦੇ ਅੰਦਰ ਕੱਲੇ ਨਸ਼ਾ ਵਪਾਰੀ ਨਸ਼ਾ ਨਹੀਂ ਵੇਚਦੇ, ਨਸ਼ਾ ਵਪਾਰੀਆਂ ਨਾਲ ਪੰਜਾਬ ਦੀ ਪੁਲਿਸ ਦੇ ਕੁਝ ਕਰਪਟ ਅਧਿਕਾਰੀ ਨੇ ਔਰ ਸਿਆਸਤਦਾਨ ਮਿਲ ਕੇ ਤਿੰਨਾਂ ਦੀ ਟਿਕਰੀ ਆ ਜਿਹੜੀ ਪੰਜਾਬ ਦੇ ਅੰਦਰ ਨਸ਼ਾ ਵੇਚ ਰਹੀ ਹੈ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੀ ਹੈ, ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਇਆ ਹੋਇਆ। ਹੁਣ ਵਾਲੀ ਸਰਕਾਰ ਨੇ ਵੀ ਇਹ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ, ਇਹਨਾਂ ਨੇ ਗਰੰਟੀ ਦਿੱਤੀ ਹੋਈ ਹੈ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਰਾਂਗੇ, ਚੋਣ ਮੈਨੀਫੈਸਟੋ ਵਿੱਚ ਵੀ ਦਰਜ ਆ। ਪਰ ਇਹ ਸਰਕਾਰ ਦਾ ਕਾਰਜਕਾਲ ਅਸੀਂ ਪਿਛਲੇ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਦੇਖ ਰਹੇ, ਇਹ ਸਰਕਾਰ ਵੀ ਨਸ਼ੇ ਨੂੰ ਪੰਜਾਬ ਦੇ ਅੰਦਰ ਬੰਦ ਕਰਨ ਚ ਬੜੀ ਵੱਡੀ ਪੱਧਰ ਤੇ ਫੇਲ ਸਾਬਤ ਹੋਈ ਆ। ਸਿਰਫ ਇਹ ਝੂਠੀਆਂ ਬਿਆਨਬਾਜ਼ੀਆਂ, ਝੂਠੀਆਂ ਇਸ਼ਤਿਹਾਰੀਆਂ ਲਾ ਕੇ, ਸੜਕਾਂ ਦੇ ਉੱਪਰ ਹੋਲਡਿੰਗ ਲਾ ਕੇ ਅਸੀਂ ਨਸ਼ੇ ਦੀ ਆਪਣੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਜੇਲਾਂ ਚ ਬੰਦ ਕਰਤਾ ਜੀ, ਅਸੀਂ ਇੰਨੇ ਲੋਕ ਫੜਦੇ ਆ, ਇਹ ਸਿਰਫ ਝੂਠੇ ਬਿਆਨਬਾਜ਼ੀ ਆ। ਜਿਹੜੀ ਰਿਐਲਿਟੀ ਅਸਲ ਚ ਆ ਕਿ ਪੰਜਾਬ ਦੇ ਅੰਦਰ ਹੁਣ ਤੱਕ ਜੁਲਾਈ ਤੱਕ 14,000 ਲੋਕ ਜੇਲਾਂ ਚ ਉਹ ਬੰਦ ਕੀਤੇ ਗਏ ਆ NDPC ਐਕਟ ਤਹਿਤ, ਜਿਹੜੇ ਸਿਰਫ ਨਸ਼ਾ ਕਰਦੇ ਆ। ਉਹਨਾਂ ਦਾ ਜੁਰਮ ਇਹ ਕਿ ਉਹ ਨਸ਼ਾ ਕਰਦੇ ਆ, ਨਸ਼ਾ ਵੇਚਣ ਵਾਲੇ ਅਜੇ ਵੀ ਬਾਹਰ ਬੈਠੇ ਆ, ਸਰਕਾਰ ਉਹਨਾਂ ਨੂੰ ਹੱਥ ਨਹੀਂ ਪਾ ਰਹੀ। ਕਾਰਨ ਇਹ ਆ ਕਿ ਕਿਉਂਕਿ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਔਰ ਵੱਡੇ ਪੁਲਿਸ ਅਧਿਕਾਰੀਆਂ ਦੀ ਪੁਸ਼ਤ ਪਨਾਈ ਹੇਤ ਉਹ ਨਸ਼ੇ ਦੇ ਵਪਾਰੀ ਪੰਜਾਬ ਦੇ ਅੰਦਰ ਨਸ਼ਾ ਵੇਚ ਰਹੇ ਔਰ ਪੰਜਾਬ ਦੀ ਜਵਾਨੀ ਨੂੰ ਗਲਤਾਨ ਕਰ ਰਿਹਾ, ਪੁੱਠੇ ਪਾਸੇ ਲੈ ਕੇ ਜਾ ਰਿਹਾ।
ਜੀ ਬਿਲਕੁਲ ਸ਼ਮਸ਼ੇਰ ਜੀ, ਜਿਵੇਂ ਤੁਸੀਂ ਸਾਰੀਆਂ ਸਰਕਾਰਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਿਹੜੀਆਂ ਕਿ ਹੁਣ ਤੱਕ ਪੰਜਾਬ ਦੇ ਵਿੱਚ ਰਾਜ ਕਰ ਚੁੱਕੀਆਂ ਨੇ, ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਿਵੇਂ ਨਸ਼ਾ ਵਧਿਆ ਤੇ ਉਹਨਾਂ ਦੀਆਂ ਕਿਹੜੀਆਂ ਪਾਲਿਸੀਆਂ ਸੀ ਜਿਹੜੀਆਂ ਕਿ ਉਹਨਾਂ ਨੇ ਸੱਚੀਆਂ ਪਾਲਿਸੀਆਂ ਨਹੀਂ ਮਤਲਬ ਲਾਗੂ ਕੀਤੀਆਂ ਤਾਂ ਜਾ ਕੇ ਹਾਲਾਤ ਨੇ। ਅੱਛਾ ਹੁਣ ਆਪਾਂ ਗੱਲ ਕਰਦੇ ਪੰਜਾਬ ਦੇ ਵਿੱਚ ਹੁਣ ਤੱਕ ਨਸ਼ੇ ਨੂੰ ਰੋਕਣ ਲਈ ਕਿੰਨੀਆਂ ਕੁ ਨੀਤੀਆਂ ਅਪਣਾਈਆਂ ਗਈਆਂ, ਜਿਵੇਂ ਕਿ ਨਸ਼ਾ ਰੋਕੂ ਸੰਸਥਾਨ ਵੀ ਖੋਲੇ ਗਏ ਸਨ, ਕੀ ਲੱਗਦਾ ਹੈ ਕਿ ਇਹ ਘੱਟ ਨੇ ਜਾਂ ਇਹਨਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਉਹ ਸਹੀ ਨਹੀਂ ਹੈਗੀ?
ਦੇਖੋ ਜੀ ਸੀਤਲ ਜੀ, ਗੱਲ ਇਹ ਆ ਜਿਹੜੀ ਤੁਸੀਂ ਕਹੀ ਹੈ, ਇਹ ਸਵਾਲ ਤੁਹਾਡਾ ਬਹੁਤ ਵਧੀਆ, ਪਰ ਕਾਰਨ ਹੈ ਕਿ ਸਰਕਾਰ ਨੇ ਜੇ ਹੁਣ ਤੱਕ ਪਹਿਲੀਆਂ ਸਰਕਾਰਾਂ ਨੇ ਹੁਣ ਵਾਲੀ ਸਰਕਾਰ ਨੇ ਕੁਝ ਮਿੰਟ ਕੁਆਂਕਰੇ ਮੈਂ ਦੱਸਣਾ ਚਾਹੁੰਗਾ ਤੁਹਾਡੇ ਇਸ ਸਵਾਲ ਦੇ ਜਵਾਬ ਦੇ ਵਿੱਚ ਹੀ ਕਿ ਸਰਕਾਰ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਆ ਸਾਡੇ ਡਾਕਟਰ ਬਲਵੀਰ ਸਿੰਘ ਹੋਣੀ, ਮਾਰਚ 2023 ਚ ਜਿਹੜੀ ਹੁਣ ਵਿਧਾਨ ਸਭਾ ਚ ਉਹਨਾਂ ਨੇ ਨਸ਼ਿਆਂ ਦੀ ਬਹਿਸ ਦੇ ਉੱਪਰ ਜਿਹੜਾ ਜਵਾਬ ਦਿੱਤਾ, ਉਹਨਾਂ ਨੇ ਖੁਦ ਮੰਨਿਆ ਕਿ 10 ਲੱਖ ਆ ਪੰਜਾਬ ਦੇ ਸੂਬੇ ਦੇ ਲੋਕ ਜਿਹੜੇ ਨਸ਼ੇ ਦੀ ਪੀੜਤ ਆ, ਪਰ ਅਸੀਂ ਇਹ ਕਹਿੰਦੇ ਇਹ ਗਿਣਤੀ ਠੀਕ ਨਹੀਂ, ਅਖਬਾਰੀ ਅਖਬਾਰਾਂ ਹੋਰ ਦੇਖਦੇ ਇਹ ਗਿਣਤੀ 25 ਲੱਖ ਤੋਂ ਉੱਪਰ ਆ। ਪਰ ਸਰਕਾਰ ਨੇ ਸਹੀ ਅੰਕੜਾ ਨਹੀਂ ਦੱਸਿਆ ਵਿਧਾਨ ਸਭਾ ਚ ਔਰ ਇਨ੍ਹਾਂ ਸਰਕਾਰ ਦੇ ਅੰਕੜੇ ਦੇ ਮੁਤਾਬਕ ਹੀ ਪੰਜਾਬ ਦੇ ਅੰਦਰ 528 ਓਪੀ ਸੈਂਟਰ ਨੇ ਜਿਨ੍ਹਾਂ ਵਿਚ 2,62,000 ਅਤੇ 185 ਨਸ਼ਾ ਛਡਾਊ ਕੇਂਦਰਾਂ ਚ 6,12,000 ਲੋਕ ਰਜਿਸਟਰਡ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਇਨ੍ਹਾਂ ਨੇ ਜਿਹੜੇ ਸੈਂਟਰ ਖੋਲੇ ਆ ਉਨ੍ਹਾਂ ਚ ਲੋਕ ਰਜਿਸਟਰਡ ਆ ਨਸ਼ਾ ਛਡਾਊ ਕੇਂਦਰ ਦੇ ਅੰਦਰ ਪਰ ਦੁਖਾਂਤ ਵਿਚ ਇਹ ਆ ਕਿ ਉਨ੍ਹਾਂ ਓਪੀ ਸੈਂਟਰਾਂ ਦੇ ਅੰਦਰ ਜਿਹੜਾ ਪਤਾ ਇਹ ਲੱਗਾ ਕਿ ਇਲਾਜ ਲਈ ਜਿਹੜੀ ਵਰਤੀ ਜਾਣ ਵਾਲੀ ਗੋਲੀ ਆ ਜਿਹਨੂੰ ਆਪਾਂ ਇਹ ਨੌਜਵਾਨਾਂ ਨੂੰ ਦਿੰਦੇ ਆ ਡੋਜ਼ ਉਨ੍ਹਾਂ ਨੂੰ ਉਹ ਗੋਲੀ ਦੇ ਚੋਰੀ ਹੋਣ ਦੇ ਤੇ ਗੈਰ ਕਾਨੂੰਨੀ ਨਾਲ ਵਿਕਰੀ ਹੋਣ ਦੇ ਵੀ ਆਪਣੇ ਸਾਹਮਣੇ ਆ
ਰਹੇ
ਸਾਹਮਣੇ ਆ ਰਿਹਾ ਸਾਡੇ ਸਾਹਮਣੇ ਇਹੋ ਜਿਹੇ ਸਵਾਲ ਹੋਏ ਆ ਔਰ ਇਹਦੇ ਦੌਰਾਨ ਹੀ 1 ਅਗਸਤ 2022 ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਸ਼ਿਆਂ ਦੇ ਇੱਕ ਪਟੀਸ਼ਨ ਚ ਸੁਣਵਾਈ ਦੇ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਖੋਲੇ ਗਏ ਆ ਪੰਜਾਬ ਦੇ ਅੰਦਰ ਖੋਲੇ ਤੇ ਇਸ ਪੱਧਰ ਲਈ ਗਏ ਆ ਇਸ ਮਕਸਦ ਲਈ ਗਏ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਪੰਜਾਬ ਦੇ ਜਿਹੜੇ ਨੌਜਵਾਨ ਆ ਜਿਹੜੇ ਨਸ਼ੇ ਦੇ ਪੀੜਤ ਆ ਨਸ਼ੇ ਦੇ ਆਦੀ ਆ ਸ਼ਿਕਾਰ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਪਰ ਉਹ ਨਸ਼ਾ ਛਡਾਊ ਕੇਂਦਰ ਜਿਹੜੇ ਖੋਲੇ ਗਏ ਆ ਹੁਣ ਨਸ਼ੇ ਦੇ ਵਪਾਰ ਦੇ ਅੱਡੇ ਬਣ ਚੁੱਕੇ ਆ ਪਤਾ ਇਹ ਲੱਗਾ ਉਸ ਪਟੀਸ਼ਨ ਦੇ ਅੰਦਰ 6 ਕਰੋੜ ਰੁਪਏ ਦੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਗੋਲੀਆਂ ਖਰੀਦੀਆਂ ਗਈਆਂ ਉਹ ਉਹਨਾਂ ਕੇਂਦਰਾਂ ਚ ਗੋਲੀਆਂ ਚੋਰੀ ਹੋ ਗਈਆਂ
ਗੋਲੀਆਂ
ਹੀ ਚੋਰੀ ਹੋ ਗਈਆਂ 6 ਕਰੋੜ ਰੁਪਏ ਦੀ ਰਾਸ਼ੀ ਦੀ ਗੋਲੀਆਂ ਚੋਰੀ ਹੋ ਗਈਆਂ ਇਹ ਜਾਣਕਾਰੀ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਚੱਲ ਰਹੀ ਨਸ਼ਿਆਂ ਦੀ ਉਹਦੇ ਵਿੱਚ ਸਾਹਮਣੇ ਨਿਕਲ ਕੇ ਆਈ ਆ ਕਿ ਹਾਲ ਤੇ ਪੰਜਾਬ ਦੇ ਲੋਕ ਨੂੰ ਸਰਕਾਰਾਂ ਜਿਹੜੀਆਂ ਦਾਅਵੇ ਬੜੇ ਬੜੇ ਵੱਡੇ ਕਰਦੇ ਕਿ ਆ ਇੰਨੇ ਕੇਂਦਰ ਖੋਲਤੇ ਜੀ ਨਸ਼ਾ ਛਡਾਓ ਇੰਨੇ ਓਟੀ
ਯਾਨੀ ਕਿ ਉਹ ਕੇਂਦਰ ਨਸ਼ਾ ਛਡਾਉਣ ਦੇ
ਨਹੀਂ ਬਣੇ
ਬਲਕਿ ਉਹਨਾਂ ਦੇ ਵਿੱਚ ਹੋਰ ਨਸ਼ਾ ਲਗਾਉਣ ਦੀ
ਉਲਟਾ ਨਸ਼ਾ ਦੇ ਵਪਾਰ ਦੇ ਵੱਡੇ ਅੱਡੇ ਬਣ ਗਏ ਉੱਥੇ ਗੋਲੀਆਂ ਚੋਰੀਆਂ ਹੋ ਰਹੀਆਂ ਦੂਜਾ ਦੁਖਾਂਤ ਇਹ ਵੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਨਸ਼ਾ ਛਡਾਓ ਕੇਂਦਰ ਹੋਰ ਖੁੱਲਣੇ ਚਾਹੀਦੇ ਆ ਅਸੀਂ ਤੇ ਇਹ ਮੰਗ ਕਰਦੇ ਖੁੱਲਣੇ ਚਾਹੀਦੇ ਆ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਪਰ ਪਤਾ ਇਹ ਲੱਗਾ ਕਿ ਉਹਨਾਂ ਨਸ਼ਾ ਛਡਾਓ ਕੇਂਦਰਾਂ ਚ ਡਾਕਟਰਾਂ ਦੀ ਬਹੁਤ ਭਾਰੀ ਕਮੀ ਆ ਜਿਹੜੇ ਡਾਕਟਰ ਮਾਰਦੇ ਨਸ਼ਾ ਛਡਾਉਣ ਕੇਂਦਰ ਦੇ ਵਿੱਚ ਬਹੁਤ ਕਮੀ ਅਸੀਂ ਕਹਿੰਦੇ ਕਿ ਡਾਕਟਰ ਵੀ ਵਧਣੇ ਚਾਹੀਦੇ ਆ ਹੋਰ ਸਟਾਫ ਵੀ ਵਧਣਾ ਚਾਹੀਦਾ ਨੰਬਰ 2 ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਗੋਲੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਉਹ ਡਾਕਟਰ ਨੂੰ ਉਸ ਜਿਹੜਾ ਮਰੀਜ਼ ਆ ਨਸ਼ੇ ਦਾ ਆਦੀ ਆ ਡਾਕਟਰ ਨੂੰ ਆਪਣੇ ਸਾਹਮਣੇ ਮਰੀਜ਼ ਦੇ ਮੁਤਾਬਕ ਉਹਨੂੰ ਡੋਜ ਵੱਧ ਚਾਹੀਦੀ ਆ ਜਾਂ ਡੋਜ ਘੱਟ ਚਾਹੀਦੀ ਉਹਦੇ ਮੁਤਾਬਕ ਆਪਣੇ ਸਾਹਮਣੇ ਹੀ ਉਹਨੂੰ ਗੋਲੀ ਖਾਣੀ ਚਾਹੀਦੀ ਆ ਤਾਂ ਜਾ ਕੇ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਨਸ਼ਿਆਂ ਦਾ ਆਪਾਂ ਨਸ਼ੇ ਘਟਾਉਣ ਚ ਜਾਂ ਜੇ ਨਸ਼ੇ ਦੇ ਆਦੀ ਨੌਜਵਾਨ ਉਹਨਾਂ ਨੂੰ ਛਡਾਉਣ ਚ ਸਫਲ ਹੋ ਸਕਦੇ ਆ ਪਰ ਸਰਕਾਰਾਂ ਇਹਦੀ ਉਲਟ ਦਿਸ਼ਾ ਚ ਕੰਮ ਕਰਦੀਆਂ ਪੁਲਿਸ ਪ੍ਰਸ਼ਾਸਨ ਵੀ ਈਵਨ ਉਲਟ ਦਿਸ਼ਾ ਚ ਕੰਮ ਕਰਦਾ ਕਿਉਂਕਿ ਜਿਹੜੇ ਨੌਜਵਾਨ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਆ ਸ਼ਿਕਾਰ ਆ ਉਹਨਾਂ ਨੂੰ ਤਾਂ ਫੜ ਕੇ ਜੇਲ੍ਹਾਂ ਚ ਬੰਦ ਕਰ ਰਹੇ ਆ ਪਰ ਜਿਹੜੇ ਵੇਚਣ ਵਾਲੇ ਬੈਠੇ ਆ ਵੱਡੀਆਂ ਮੱਛੀਆਂ ਨੇ ਵੱਡੇ ਮਗਰਮੱਛ ਆ ਉਹਨਾਂ ਨੂੰ ਕੋਈ ਫੜਦਾ ਨੀ ਕਿਉਂਕਿ ਉਹਨਾਂ ਦੀ ਪਹੁੰਚ ਕਿਤੇ ਨਾ ਕਿਤੇ ਸਰਕਾਰ ਤੱਕ ਹੁੰਦੀ ਆ ਕਿਤੇ ਨਾ ਕਿਤੇ ਕੋਈ ਵੱਡਾ ਪੁਲਿਸ ਅਧਿਕਾਰੀ ਸਾਰੇ ਨੀ ਕੁਝ ਪੁਲਿਸ ਅਧਿਕਾਰੀ ਕਰਪਟ ਆ ਜਿਹੜੇ ਮਿਲ ਕੇ ਸਾਰਾ ਤਿਕੜੀ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚ ਰਹੀ
ਆ ਬਿਲਕੁਲ ਬਿਲਕੁਲ ਸ਼ਮਸ਼ੇਰ ਜੀ ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਆਪਣੇ ਨੌਜਵਾਨਾਂ ਦੀ ਜਿਹੜੇ ਕਿ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਨੇ ਹੁਣ ਹਾਲਾਤ ਇਹ ਨੇ ਕਿ ਪਿੱਛੇ ਜੇ ਅੰਮ੍ਰਿਤਸਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਇੱਕ ਔਰਤ ਜਿਹੜੀ ਹੈ ਉਹ ਨਸ਼ੇ ਦੀ ਹਾਲਤ ਦੇ ਵਿੱਚ ਦੇਖੀ ਗਈ ਹੈ ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਜਿਹੜੀਆਂ ਕੁੜੀਆਂ ਨੇ ਸਾਡੀਆਂ ਮੁਟਿਆਰਾਂ ਨੇ ਕਿ ਉਹ ਨਸ਼ੇ ਤੋਂ ਦੂਰ ਨੇ ਕਾਫੀ ਹੱਦ ਤੱਕ ਉਹ ਵੀ ਨਸ਼ੇ ਦੇ ਵੱਲ ਹੁਣ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਦਾ ਰੁਝਾਨ ਵੀ ਇਸ ਵੱਲ ਵੱਧਦਾ ਜਾ ਰਿਹਾ ਕੀ ਕਹਿੰਦੇ ਉਹਦੇ ਬਾਰੇ
ਜੀ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕਹੀ ਆ ਕੱਲੀ ਉਹ ਅੰਮ੍ਰਿਤਸਰ ਦੇ ਮੈਨੂੰ ਇਲਾਕੇ ਦਾ ਵੀ ਪਤਾ ਮੈਂ ਇਲਾਕਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਵੀਡੀਓ ਸਭ ਲੋਕਾਂ ਨੇ ਦੇਖੀ ਸੋਸ਼ਲ ਮੀਡੀਆ ਤੇ ਮਟਿਆਰ ਸਾਡੀ ਭੈਣ ਆ ਉਹ ਹੱਥ ਚ ਚੂੜਾ ਪਾਇਆ ਨਸ਼ੇ ਦੀ ਫੋਟੋ ਚ ਝੂਮ ਰਹੀ ਆ ਗਲੀ ਆਪਣੇ ਮੁਹੱਲੇ ਚ ਫਿਰ ਬਾਅਦ ਜਾ ਕੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਫਿਰ ਉਹਨੂੰ ਨਸ਼ਾ ਛਡਾਓ ਕੇਂਦਰ ਚ ਲੈ ਕੇ ਜਾਂਦਾ ਕੱਲੀ ਉਹ ਨੀ ਪੰਜਾਬ ਦੇ ਅੰਦਰ ਚਿੰਤਾ ਵਾਲੀ ਗੱਲ ਤੇ ਇਹ ਆ ਕਿ ਹੁਣ ਕੱਲੇ ਮੁੰਡੇ ਨੇ ਇਹਦੇ ਵਿੱਚ ਨੌਜਵਾਨ ਕੁੜੀਆਂ ਵੀ ਸ਼ਾਮਲ ਹੋ ਚੁੱਕੀਆਂ ਆਏ ਦਿਨ ਉਹਨਾਂ ਦੀ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਵੀਡੀਓ ਚਿੱਤਰ ਜੀ ਵਾਇਰਲ ਹੁੰਦੀ ਰਹਿੰਦੀ ਆ ਚਿੰਤਾ ਵਾਲੀ ਗੱਲ ਇਹ ਆ ਇਹ ਨਸ਼ਾ ਹੁਣ ਕੱਲਾ ਪਿੰਡਾਂ ਚ ਨੀ ਇਹ ਨਸ਼ਾ ਪਿੰਡਾਂ ਚੋ ਪਿੰਡਾਂ ਦੇ ਹਰ ਗਲੀ ਮੁਹੱਲੇ ਸ਼ਹਿਰਾਂ ਦੇ ਚੌਂਕਾਂ ਤੱਕ ਪਹੁੰਚ ਚੁੱਕਾ ਔਰ ਦੁਖਾਂਤ ਇਹ ਆ ਕਿ ਜਿੱਥੇ ਪਿੰਡਾਂ ਦੇ ਸ਼ਮਸ਼ਾਨ ਘਾਟ ਅਸੀਂ ਆਪ ਖੁਦ ਅੱਖੀ ਜਾ ਕੇ ਦੇਖਿਆ ਜਦੋਂ ਨਸ਼ੇ ਦੀ ਰਿਸਰਚ ਕੀਤੀ ਆ ਮਾੜਾ ਮੋਟਾ ਲਿਖਣ ਦਾ ਯਤਨ ਕੀਤਾ ਅੱਖੀ ਜਾ ਕੇ ਦੇਖਿਆ ਕਿ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਚ ਸ਼ਹਿਰਾਂ ਦੀਆਂ ਖੰਡਰ ਪਈਆਂ ਇਮਾਰਤਾਂ ਚ ਉਹਨਾਂ ਦੇ ਜਾਂ ਜਿਹੜੇ ਪੰਜਾਬ ਦੇ ਅੰਦਰ ਇਹਨਾਂ ਸਰਕਾਰਾਂ ਦੀ ਮਿਹਰਬਾਨੀ ਨਾਲ ਜਿਹੜੇ ਬੰਦ ਹੋਏ ਸੇਵਾ ਕੇਂਦਰ ਬੰਦ ਹੋਏ ਆ ਉਹਨਾਂ ਦੇ ਅੰਦਰ ਨਸ਼ੇ ਕਰਨ ਵਾਲੇ ਨੌਜਵਾਨ ਦਾ ਉੱਥੇ ਨੌਜਵਾਨ ਆਉਂਦੇ ਆ ਨਸ਼ਾ ਕਰਦੇ ਆ ਉੱਥੇ ਇਹ ਵੀ ਮਿਲਦਾ ਕਿ ਉਹ ਜਿਹੜੀਆਂ ਗੋਲੀਆਂ ਵਰਤਦੇ ਉਹਦੇ ਖਾਲੀ ਪੈਕਟ ਮਿਲਦੇ ਤੁਹਾਨੂੰ ਟੀਕੇ ਲਾਉਣ ਵਾਲੀਆਂ ਸਰਿੰਜਾਂ ਮਿਲ ਜਾਣਗੀਆਂ ਖਾਲੀ ਉਹਨੂੰ ਇਹ ਨੌਜਵਾਨਾਂ ਨੇ ਨਸ਼ੇ ਦਾ ਸ਼ਿਕਾਰ ਦਾ ਅੱਡੇ ਬਣਾਏ ਹੋਏ ਆ ਪਰ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਰਕਾਰ ਇਹਦੇ ਵੱਲ ਬਹੁਤਾ ਧਿਆਨ ਨਹੀਂ ਦਿੰਦੀ ਹੁਣ ਸਰਕਾਰਾਂ ਜਿਹੜੀਆਂ ਦਾਅਵੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ, ਇਸ ਤੋਂ ਪਹਿਲਾਂ ਵਾਲੀ ਸਰਕਾਰਾਂ ਵੀ ਇਹ ਹਮੇਸ਼ਾ ਹੀ ਚਿੱਕਰ ਸੁੱਟਦੀਆਂ ਜੀ, ਇਹ ਨਸ਼ਾ ਜੀ ਅਸੀਂ ਨੀ ਬਣਾ ਰਹੇ, ਨਸ਼ਾ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਆ ਰਿਹਾ, ਇਹ ਨਸ਼ਾ ਅਫਗਾਨਿਸਤਾਨ ਤੋਂ ਆ ਰਿਹਾ। ਅਸੀਂ ਕਹਿੰਦੇ ਕਿ ਮੰਨ ਲਓ ਉਹ ਨਸ਼ਾ ਆ ਰਿਹਾ, ਪਰ ਆ ਉਹ ਇੰਨੀ ਵੱਡੀ ਪੱਧਰ ਤੇ ਨਸ਼ਾ ਉਹ ਨੀ ਉੱਥੋਂ ਆ ਰਿਹਾ, ਜੇ ਉੱਥੇ ਆ ਵੀ ਰਿਹਾ ਤਾਂ ਰੋਕਣਾ ਕਿੰਨਾ ਨੇ? ਹਜੇ ਤੀ ਇਹਨਾਂ ਸਰਕਾਰਾਂ ਦਾ ਹੀ ਬਣਦਾ, BSF ਦਾ ਬਣਦਾ, ਸੈਂਟਰ ਗੌਰਮੈਂਟ ਦਾ ਬਣਦਾ, ਸਟੇਟ ਸਰਕਾਰਾਂ ਦਾ ਬਣਦਾ। ਪਰ ਚਿੰਤਾ ਵਾਲੀ ਗੱਲ ਇਹ ਕਿ ਪੰਜਾਬ ਦੇ ਅੰਦਰ ਜਿਹੜੀਆਂ ਫੈਕਟਰੀਆਂ ਦੇ ਰੂਪ ਚ ਕੈਮੀਕਲ ਦੇ ਰੂਪ ਚ ਜਿਹੜਾ ਨਸ਼ਾ ਸਿੰਥੈਟਿਕ ਨਸ਼ਾ ਤਿਆਰ ਹੈ ਉਹ ਰੋਕਣਾ ਕਿੰਨੇ ਆ? ਉਹਦੇ ਬਾਰੇ ਪੰਜਾਬ ਦੀ ਸਰਕਾਰ ਕੋਈ ਮੂੰਹ ਨੀ ਖੋਲਣਾ ਚਾਹੁੰਦੀ, ਦੋਸ਼ ਲਾਉਂਦੀ ਆ ਕਿ ਸਾਡੇ ਤੋਂ ਪਹਿਲੀਆਂ ਸਰਕਾਰਾਂ ਨਸ਼ਾ ਪੰਜਾਬ ਚ ਪੈਦਾ ਕੀਤਾ, ਦੋਸ਼ ਇਹ ਲਾਉਂਦੀ ਆ ਕਿ ਅੰਤਰਰਾਸ਼ਟਰੀ ਬਾਰਡਰ ਤੋਂ ਆ ਰਿਹਾ। ਪਰ ਜਿਹੜੀ ਸਰਕਾਰ ਆਪਣੀ ਸਰਕਾਰ ਆਪਣੇ ਰਾਜ ਦੇ ਅੰਦਰ ਜਿਹੜੀਆਂ ਫੈਕਟਰੀਆਂ ਨਸ਼ਾ ਪੈਦਾ ਕਰ ਰਹੀਆਂ ਉਹਦੇ ਬਾਰੇ ਮੂੰਹ ਨੀ ਖੋਲਦੀਆਂ। ਔਰ ਚਿੰਤਾ ਵਾਲੀ ਗੱਲ ਇਹ ਵੀ ਆ, ਤੁਸੀਂ ਦੇਖਿਆ ਪਿਛਲੇ ਦਿਨ ਬੜਿਆ ਸੋਸ਼ਲ ਮੀਡੀਆ ਤੇ ਵੀ ਹਰ ਪਾਸੇ ਚਰਚਾ ਹੋਈ ਕਿ ਪੰਜਾਬ ਦੇ ਅੰਦਰ ਹੁਣ ਔਰਤ ਵਾਲੀ ਵੱਖਰੇ ਸ਼ਰਾਬ ਦੇ ਠੇਕੇ ਖੋਲੇ ਗਏ
ਜੀ, ਬਿਲਕੁਲ।
ਉਹ ਜਦੋਂ ਰੌਲਾ ਇੰਨਾ ਪੈ ਗਿਆ, ਥੱਲੇ ਦਬਾਅ ਵੱਧ ਗਿਆ, ਫਿਰ ਸਰਕਾਰ ਨੂੰ ਪਿੱਛੇ ਹਟਣਾ ਪਿਆ, ਬੰਦ ਕਰਨਾ ਪਿਆ। ਮਤਲਬ ਸਰਕਾਰ ਜਿਹੜੀ ਸਰਕਾਰ ਨਸ਼ਾ ਰੋਕਣ ਲਈ ਵਾਅਦੇ ਕਰਦੀ ਆ, ਉਹ ਸਰਕਾਰ ਹੁਣ ਔਰਤਾਂ ਨੂੰ ਵੀ ਸਪੈਸ਼ਲ ਠੇਕੇ ਦੇ ਸ਼ਰਾਬ ਦੇ ਠੇਕੇ ਖੋਲ ਕੇ ਸ਼ਰਾਬ ਵਾਲੇ ਪਾਸੇ ਧੱਕਣਾ ਚਾਹੁੰਦੀ ਆ। ਇਹ ਦੁਖਾਂਤ ਆ ਪੰਜਾਬ ਦੇ ਲੋਕਾਂ ਲਈ ਕਿ ਅਸੀਂ ਬਦਕਿਸਮਤੀ ਕਹਿੰਦੇ ਹਾਂ ਕਿ ਐਸੀਆਂ ਸਰਕਾਰਾਂ ਸਾਡੇ ਤੇ ਰਾਜ ਭਾਗ ਕਰਦੀਆਂ ਨੇ, ਜਿਹੜੀਆਂ ਵਾਅਦੇ ਤਾਂ ਬਹੁਤ ਵੱਡੇ ਕਰਦੀਆਂ, ਨਸ਼ਾ ਰੋਕਣ ਦੇ ਕਰਦੀਆਂ ਸੀ, ਬੇਰੁਜ਼ਗਾਰੀ ਹੱਲ ਕਰਨ ਦੇ ਕਰਦੀਆਂ, ਪਰ ਕੰਮ ਐਨ ਉਲਟ ਦਿਸ਼ਾ ਚ ਕਰਦੀਆਂ।
ਬਿਲਕੁਲ ਬਿਲਕੁਲ ਸ਼ਮਸ਼ੀਰ ਜੀ, ਆਪਾਂ ਗੱਲ ਪਹਿਲਾਂ ਵੀ ਸਰਕਾਰਾਂ ਦੇ ਉੱਤੇ ਕੀਤੀ ਹੈ, ਹੁਣ ਤੱਕ ਪੰਜਾਬ ਦੇ ਵਿੱਚ ਕੀ ਸੀ ਅਕਾਲੀ ਜਾਂ ਫਿਰ ਕਾਂਗਰਸ ਦਾ ਜਿਹੜਾ ਰਾਜ ਰਿਹਾ, ਸੋ ਪਿੱਛੇ ਜੇ ਇੱਕ ਹਵਾ ਚੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ, ਕਹਿੰਦੇ ਤੀਜੀ ਜਿਹੜੀ ਪਾਰਟੀ ਉਹਨੂੰ ਜਿਤਾਇਆ ਜਾਵੇ, ਲੋਕਾਂ ਨੇ ਇਹਦੇ ਕਰਕੇ ਵੋਟਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਸਨ, ਕਿਉਂਕਿ ਲੋਕ ਪੰਜਾਬ ਦੇ ਲੋਕ ਅੱਗੇ ਵੀ ਪਏ ਸਨ ਪੁਰਾਣੀਆਂ ਸਰਕਾਰਾਂ ਤੋਂ ਕਿ ਕੁਝ ਹੋਇਆ ਨੀ, ਸੋ ਇਹਨਾਂ ਦੇ ਉੱਤੇ ਬੜੀ ਜਿੰਮੇਵਾਰੀ ਸਮਝੀ ਗਈ ਕਿ ਸ਼ਾਇਦ ਇੱਕ ਨਵੀਂ ਧਿਰ ਆਏਗੀ ਤੇ ਕੁਝ ਸਾਡੇ ਲਈ ਕਰੇਗੀ। ਤਕਰੀਬਨ ਡੇਢ ਕੁ ਸਾਲ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਚ ਰਾਜ ਕਰਦੇ ਬੀਤ ਚੁੱਕਿਆ, ਕੀ ਕਹਿੰਦੇ ਹੋ, ਕਿਹੋ ਜਿਹਾ ਤੁਸੀਂ ਅੰਕੜੇ ਇਕੱਠੇ ਕੀਤੇ ਨੇ ਕਿ ਕਿੱਥੇ ਤੱਕ ਇਸ ਡੇਢ ਸਾਲ ਦੇ ਅੰਦਰ ਨਸ਼ੇ ਨੂੰ ਕੰਟਰੋਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਕੋਈ ਸਕੀਮ ਕੜੀ ਗਈ ਹੈ ਜਾਂ ਇਹਨਾਂ ਦੇ ਵੀ ਸਿਰਫ ਲਾਰੇ ਨੇ?
ਦੇਖੋ ਜੀ, ਜਿਹੜੀ ਗੱਲ ਤੇ ਇਸ ਸਰਕਾਰ ਦੀ ਆ, ਪਹਿਲੀਆਂ ਸਰਕਾਰਾਂ ਵਾਲੇ ਤੇ ਮੈਂ ਤੁਹਾਨੂੰ ਦੱਸ ਚੁੱਕਾ ਜੋ ਤੱਕ ਹੁਣ ਕੀਤਾ, ਕਿਉਂਕਿ ਇਹ ਹੁਣ ਮੌਜੂਦਾ ਸਰਕਾਰ ਹੈ, ਉਂਗਲ ਧਰਦੀ ਸਾਡੀ ਜਿੱਥੇ ਉਹਨਾਂ ਤੋਂ ਉਂਗਲ ਧਰੀ ਹੈ ਉੱਥੇ ਹੁਣ ਜ਼ਿਆਦਾ ਉਂਗਲ ਧਰਨਾ ਇੱਥੇ ਬਣਦਾ, ਕਿਉਂਕਿ ਇਹ ਸਰਕਾਰ ਦੂਜੀਆਂ ਸਰਕਾਰਾਂ ਨੂੰ ਲੋਕਾਂ ਚ ਇਹ ਵਾਅਦਾ ਕਰਕੇ ਜ਼ਰੂਰ ਆਈ, ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ, ਇਹ ਗਰੰਟੀਆਂ ਨਾ ਦੇ ਕੇ ਆਈ। ਦੂਜਾ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੀ ਜਿਸ ਧਰਤੀ ਤੇ ਅਸੀਂ ਬੈਠੇ ਹਾਂ, ਜਿਸ ਪੰਜਾਬ ਦੀ ਅਸੀਂ ਚਿੰਤਾ ਕਰਦੇ ਹਾਂ, ਉੱਥੇ ਉਸ ਧਰਤੀ ਦੇ ਜੰਮਪਲ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਜਿਨ੍ਹਾਂ ਨੇ ਪੰਜਾਬ ਨੂੰ ਸਮੁੱਚੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ। ਇਹ ਪਖੰਡ ਕਰਦੇ ਆ ਜੀ ਫਰਜ਼ੀ ਇਨਕਲਾਬੀ, ਮੈਂ ਕਹਿੰਦਾ ਇਹ ਫਰਜ਼ੀ ਇਨਕਲਾਬੀ ਹੈ ਭਗਵੰਤ ਮਾਨ ਦੀ ਸਰਕਾਰ, ਕੱਲੀ ਪੱਗ ਕੇ ਸੀ ਜੰਗ ਦੀ ਬੰਧਨ ਨਾਲ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾ ਵਾਲੀ ਸਰਕਾਰ ਨਹੀਂ ਬਣ ਜਾਣੀ, ਉਹਦੇ ਲਈ ਕੋਈ ਅਮਲ ਕਰਨਾ ਚਾਹੁੰਦਾ ਹੈ। ਜਿਹੜੀ ਤੁਸੀਂ ਗੱਲ ਕਹੀ ਕਿ ਇਹਨਾਂ ਨੇ ਹੁਣ ਤੱਕ ਪਾਲਿਸੀ ਕੀ ਲਿਆਂਦੀ ਆ, ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਸਰਕਾਰ, ਇਹ ਸਰਕਾਰ ਦਾ ਦਾਅਵਾ, ਮੈਂ ਕੋਈ ਆਪਣੇ ਮਨੋਂ ਨਹੀਂ ਕਹਿ ਰਿਹਾ, ਇਹ ਸਰਕਾਰ ਕਹਿੰਦੀ ਕਿ ਅਸੀਂ ਨਸ਼ਿਆਂ ਦੀ ਰੋਕਥਾਮ ਲਈ ਹਰ ਸਾਲ 102 ਕਰੋੜ ਰੁਪਏ ਖਰਚ ਕਰਦੇ ਹਾਂ, ਪਰ ਉਹ ਜ਼ਮੀਨੀ ਪੱਧਰ ਤੇ ਕਿਤੇ ਨਹੀਂ। ਤੁਸੀਂ ਦੇਖ ਲਓ ਅੱਜ ਤੱਕ ਡੇਢ ਸਾਲ ਦੇ ਸਮੇਂ ਚ ਉਹ 102 ਕਰੋੜ ਰੁਪਏ ਦਾ ਕੀਤਾ ਕੀ ਸਰਕਾਰ ਨੇ, ਸਾਨੂੰ ਇਹ ਨਹੀਂ ਪਤਾ। ਕੀਤਾ ਸਿਰਫ ਇਹ ਆ, ਜਿੰਨਾ ਕਹੀ ਮਹਿਸੂਸ ਕਰਦੇ ਕਿ ਵੱਡੇ ਵੱਡੇ ਤੁਸੀਂ ਚਲ ਜਾਓ ਕਿਤੇ ਸੜਕਾਂ ਚੌਂਕਾਂ ਚ ਹੋਲਡਿੰਗ ਬੋਰਡ ਲੱਗੇ ਆ ਕਿ ਇਹ ਨਸ਼ਿਆਂ ਦੇ ਆਹ ਬੰਦੇ ਫੜ ਲਿਆ ਜੀ, ਫੜੇ ਮੈਂ ਤੁਹਾਨੂੰ ਫਿਰ ਹੋ ਕਿ ਫੜੇ ਉਹੀ ਆ ਜਿਹੜੇ ਕਰਦੇ ਆ, ਵਿੱਚ ਨਾਲੇ ਅਜੇ ਵੀ ਵਾਰ ਆ। ਇਸ ਕਰਕੇ ਇਹ ਸਰਕਾਰ ਇਹ ਪਖੰਡ ਕਰਦੀਆਂ ਜਾਂ ਤੇ ਫਿਰ 102 ਕਰੋੜ ਰੁਪਏ ਮੈਂ ਸਮਝਦਾ ਇਹ ਖਰਚ ਇੱਥੇ ਕੀਤੇ ਆ, 18 ਅਕਤੂਬਰ 2023 ਨੂੰ ਇਸੇ ਸਾਲ ਚ ਪੰਜਾਬ ਦੇ 35,000 ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਸਕੂਲੋਂ ਛੁੱਟੀ ਕਰਾ ਕੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਅਰਦਾਸ ਕੀਤੀ ਗਈ। ਅਰਦਾਸ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇਹ ਮੈਂ ਕਹਿੰਦਾ ਕਿ ਇਹ ਸਾਰਾ ਕੁਝ ਕਰਨ ਨਾਲ ਪੰਜਾਬ ਦੀ ਨਸ਼ਾ ਨਹੀਂ ਰੁਕਣਾ। ਨੰਬਰ 2, ਇਸ ਤੋਂ ਬਾਅਦ ਉਹਨਾਂ ਨੇ 16 ਨਵੰਬਰ 2023 ਨੂੰ ਲੁਧਿਆਣੇ ਚ 25,000 ਦੇ ਕਰੀਬ ਨੌਜਵਾਨਾਂ ਕੋਲੋਂ 13 ਕਿਲੋਮੀਟਰ ਸਾਈਕਲ ਦਾ ਮਾਰਚ ਕਰਾਇਆ। ਇਹ ਕਰਨ ਦੇ ਨਾਲ ਵੀ ਨਸ਼ਾ ਨਹੀਂ
ਰੁਕਣਾ,
ਨਸ਼ਾ ਰੁਕਣਾ ਤੇ ਅਸਲ ਨਸ਼ੇ ਦੀ ਜੜ ਨੂੰ ਫੜਨ ਦੀ ਲੋੜ ਆ। ਜਿਹੜੀ ਮੈਂ ਗੱਲ ਕਹੀ ਕਿ ਸਪਲਾਈ ਲਾਈਨ, ਜਿੰਨੀ ਦੇਰ ਪੰਜਾਬ ਦੇ ਅੰਦਰ ਆਪਾਂ ਸਪਲਾਈ ਲਾਈਨ ਨਹੀਂ ਤੋੜਦੇ, ਉਨੀ ਦੇਰ ਪੰਜਾਬ ਦੇ ਅੰਦਰ ਨਸ਼ਾ ਨਹੀਂ ਖਤਮ ਹੋਣਾ। ਸਰਕਾਰ ਇਹ ਉਲਟ ਦਿਸ਼ਾ ਚ ਕੰਮ ਕਰਦੀ ਆ, ਸਰਕਾਰ ਨਸ਼ੇ ਨੂੰ ਖਤਮ ਨਹੀਂ ਕਰਨਾ ਚਾਹੁੰਦੀ। ਉਹਦਾ ਕਾਰਨ ਇਹ ਆ ਜੀ, ਸਰਕਾਰ ਦੀ ਸਤਾਤੀ ਨੂੰ ਹਾਕਮ ਜਮਾਤਾਂ ਨੂੰ, ਚਾਹੇ ਉਹ ਸਾਡੀ ਕੇਂਦਰ ਦੀ ਸਰਕਾਰ ਆ, ਚਾਹੇ ਪੰਜਾਬ ਦੀ ਆ, ਚਾਹੇ ਜਿਹੜੀਆਂ ਵੀ ਸਰਕਾਰਾਂ, ਉਹਨਾਂ ਨੂੰ ਇਹ ਬੜਾ ਰਾਸ ਆਉਂਦਾ ਜਿਹੜੇ ਪੰਜਾਬ ਦੇ ਨੌਜਵਾਨ ਨਸ਼ੇ ਚ ਗੁਲਤਾਨ ਨੇ, ਕਿਉਂਕਿ ਜਿਹੜਾ ਨੌਜਵਾਨ ਨਸ਼ੇ ਦਾ ਆਦੀ ਹੋ ਗਿਆ ਉਹ ਕਿਤੇ ਆਪਣੇ ਰੁਜ਼ਗਾਰ ਦੀ ਮੰਗੇਗਾ, ਉਹ ਆਪਣੇ ਹੱਕਾਂ ਦੀ ਗੱਲ ਨੀ
ਆਪਸ ਦੇ ਵਿਚ ਪੰਚਾਇਤ ਦੇ ਨਾਲ ਬੈਠ ਕੇ ਇਹ ਸਲਾਹ ਕੀਤੀ ਗਈ ਸੀਗੀ ਕਿ ਨਸ਼ਾ ਵੇਚਣ ਆਉਂਦੇ ਪਿੰਡ ਵਾਲਿਆਂ ਨੂੰ ਅਸੀਂ ਆਪ ਹੀ ਫੜ ਕੇ ਬਾਹਰ ਕੱਢ ਦੇਣਾ, ਸੋ ਘਰ ਘਰ ਜਾ ਕੇ ਉਹਨਾਂ ਨੂੰ ਹੋਕਾ ਦੇਣ ਨਹੀਂ ਦੇਣਾ ਜਿਹਨਾਂ ਦੇ ਘਰ ਦੇ ਵਿਚ ਜਾ ਕੇ ਨੌਜਵਾਨਾਂ ਨੂੰ ਨਸ਼ਾ ਦਿੰਦੇ ਨੇ। ਸੋ ਬਹੁਤ ਸਾਰੇ ਪਿੰਡ ਵਾਲਿਆਂ ਨੇ ਇਹੋ ਜਿਹਾ ਇੱਕ ਜਿੰਮਾ ਚੱਕਿਆ ਵੀ ਹੈ ਤੇ ਕਾਫੀ ਪਿੰਡ ਇਹਦੇ ਵਿਚ ਕਾਮਯਾਬ ਵੀ ਹੋਏ ਨੇ, ਯਾਨੀ ਕਿ ਉਹਨਾਂ ਨੇ ਸਰਕਾਰਾਂ ਦੇ ਉੱਤੇ ਜਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਉਮੀਦ ਛੱਡ ਕੇ ਆਪਣੇ ਹੱਥ ਜਿਹੜੀ ਵਾਗਡੋਰੀ ਦੀ ਸਾਂਭੀ ਤੇ ਅਸੀਂ ਆਪਣੇ ਪਿੰਡ ਦੇ ਅੰਦਰ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਰਦਾਸ਼ਤ ਨਹੀਂ ਕਰਨਾ। ਸੋ ਕੀ ਲੱਗਦਾ ਕਿ ਜੇਕਰ ਪੰਜਾਬ ਦੇ ਪਿੰਡ ਪਿੰਡ ਪੱਧਰ ਤੇ ਇਹੋ ਜਿਹੀ ਜਾਗਰੂਕ ਅਭਿਆਨ ਚਲਾਏ ਜਾਣ, ਕੁਛ ਇਸ ਤਰ੍ਹਾਂ ਕੀਤਾ ਜਾਵੇ ਕਿ ਲੋਕ ਆਪ ਵੀ ਸੁਚੇਤ ਰਹਿਣ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ, ਫਿਰ ਜਾ ਕੇ ਸ਼ਾਇਦ ਕਿਤੇ ਇਹਦੇ ਉੱਤੇ ਨੱਥ ਪਾਈ ਜਾ ਸਕਦੀ ਹੈ।
ਬਿਲਕੁਲ ਜੀ, ਮੈਂ ਕਹਿੰਦਾ ਕਿ ਤੁਹਾਡੀ ਗੱਲ ਬਿਲਕੁਲ ਵਾਜਬ ਆ। ਪੰਜਾਬ ਦੇ ਅੰਦਰ ਖਾਸ ਕਰਕੇ ਮਾਲਵੇ ਦੇ ਅੰਦਰ ਇਹ ਜਿਹੜੀ ਨਸ਼ੇ ਦੇ ਵਿਰੁੱਧ ਜਿਹੜੀਆਂ ਕਮੇਟੀਆਂ ਬਣਨੀਆਂ ਸ਼ੁਰੂ ਹੋ, ਖਾਸ ਕਰਕੇ ਉਹ ਵੀ ਪੰਜਾਬ ਦੀਆਂ ਔਰਤਾਂ ਨੇ ਸ਼ੁਰੂ ਕੀਤਾ ਹੈਗਾ, ਮਾਲਵੇ ਚ ਔਰਤਾਂ ਨੇ ਸ਼ੁਰੂ ਕੀਤਾ। ਉਹਨਾਂ ਤੋਂ ਬਾਅਦ ਹੁਣ ਸਮੁੱਚੇ ਪੰਜਾਬ ਚ ਨਸ਼ਾ ਛਡਾਊ ਨਸ਼ੇ ਦੇ ਖਿਲਾਫ਼ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਾਰੇ ਪੰਜਾਬ ਚ ਬਣ ਰਹੀਆਂ। ਆਪ ਮੁਹਾਰੇ ਲੋਕ ਜਿਨ੍ਹਾਂ ਨੂੰ ਸਰਕਾਰ ਕੋਲ ਆਸ ਸੀ, ਜਿਨ੍ਹਾਂ ਨੂੰ ਪੁਲਿਸ ਕੋਲੋਂ ਆਸ ਸੀ, ਜਿਨ੍ਹਾਂ ਨੂੰ ਇਹ ਭਗਵੰਤ ਮਾਨ ਕੋਲ ਆਸ ਸੀ ਕਿ ਇਹ ਕੁਝ ਵੱਖਰਾ ਕਰੂ ਪੰਜਾਬ, ਆਸ ਲੈ ਕੇ ਨਵੀਂ ਸਰਕਾਰ ਬਣੀ ਹੈ, ਪਰ ਸਰਕਾਰ ਨੇ ਕੀਤਾ ਕੁਝ ਨਹੀਂ। ਲੋਕ ਆਪ ਮੁਹਾਰੇ ਹੁਣ ਕਮੇਟੀਆਂ ਬਣਾ ਕੇ ਇਹਨਾਂ ਨਸ਼ੇ ਦੇ ਜਿਹੜੇ ਤਸਕਰ ਆ, ਜਿਹੜੇ ਨਸ਼ਾ ਪਿੰਡ ਚ ਵੇਚਣ ਵਾਲੇ ਆ ਜਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਪਿੰਡ ਚ ਨਹੀਂ ਵੜਨ ਦਿੰਦੇ। ਮੈਂ ਕਹਿੰਦਾ ਚੰਗੀ ਗੱਲ ਹੈ, ਜਾਗਰੂਕਤਾ ਵਧਣੀ ਚਾਹੀਦੀ ਹੈ ਪੰਜਾਬ ਚ, ਪਰ ਕੰਮ ਫੇਰ ਵੀ ਕਿਤੇ ਨਾ ਕਿਤੇ ਉਂਗਲ ਇਹ ਸਾਰਾ ਕੁਝ ਕਰਨ ਨਾਲ ਨਸ਼ਾ ਬੰਦ ਨਹੀਂ ਹੋਣਾ। ਨਸ਼ਾ ਬੰਦ ਤੇ ਨੀਤੀਆਂ, ਜਿੰਨੀ ਦੇਰ ਨੀਤੀ ਆ ਨਸ਼ਾ ਵੇਚਣ ਵਾਲੀ, ਜੇ ਨੀਤੀ ਦਾ ਆਪਾਂ ਬਦਲਾਅ ਨਹੀਂ ਕਰਦੇ, ਜੇ ਸਰਕਾਰਾਂ ਨਹੀਂ ਆਪਾਂ ਬਦਲਦੇ, ਲੋਕ ਪੱਖੀ ਨੀਤੀਆਂ ਨਹੀਂ ਲਿਆਉਂਦੇ, ਉਨੀ ਦੇਰ ਇਹ ਨਸ਼ਾ ਨਹੀਂ ਰੁਕਣਾ। ਦੁਖਾਂਤ ਵਾਲੀ ਗੱਲ ਇਹ ਵੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਆਹ ਗੱਲ ਕੀਤੀ ਆ ਕਿ ਕਮੇਟੀਆਂ ਬਣ ਰਹੀਆਂ, ਸਾਰਾ ਕੁਝ ਕਰ ਰਿਹਾ, ਪਰ ਕਿਤੇ ਨਾ ਕਿਤੇ ਉਹ ਕਮੇਟੀਆਂ ਦੇ ਆਗੂ ਆਏ ਦਿਨ ਸੋਸ਼ਲ ਮੀਡੀਆ ਤੇ ਖ਼ਬਰ ਆਉਂਦੀ ਆ, ਆਏ ਦਿਨ ਹੀ ਅਖ਼ਬਾਰ ਚ ਆਉਂਦੀ ਆ ਕਿ ਅੱਜ ਆ ਕਮੇਟੀ ਨੇ ਆ ਫਲਾਣੇ ਬੰਦੇ ਫੜਿਆ, ਪਿੰਡ ਚ ਨਸ਼ਾ ਵੇਚਣ ਆਇਆ, ਪਰ ਮੈਂ ਪੁਲਿਸ ਹਵਾਲੇ ਕਰਦੇ ਆ। ਸਵੇਰੇ ਪੁਲਿਸ ਹਵਾਲੇ ਕਰ ਦਿੱਤੇ ਜਾਂਦੇ ਆ, ਸ਼ਾਮ ਨੂੰ ਪੁਲਿਸ ਛੱਡ ਦਿੰਦੀ ਉਹਨਾਂ ਨੂੰ, ਪੈਸੇ ਲੈ ਕੇ ਛੱਡਦੀ ਆ, ਕੀ ਕਰਦੀ ਆ, ਇਹ ਅੱਜ ਤੱਕ ਵੱਡਾ ਸਵਾਲ ਆ। ਔਰ ਇੱਥੋਂ ਤੱਕ ਜਿਹੜੇ ਨਸ਼ਾ ਛਡਾਊ ਕਮੇਟੀਆਂ ਦੇ ਮੈਂਬਰ ਆ ਉਹਨਾਂ ਦੇ ਕਤਲ ਵੀ ਕੀਤੇ ਆ ਇਹਨਾਂ ਨਸ਼ੇ ਦੇ ਸਮਗਲਰਾਂ ਨੇ। ਅੰਮ੍ਰਿਤਸਰ ਦੇ ਅੰਦਰ ਕੁਝ ਸਾਡੇ ਸਾਥੀ, ਸਾਡੇ ਜਥੇਬੰਦੀ ਦੇ ਸਾਥੀ ਇਹ ਕੰਮ ਕਰਦੇ ਆ ਨਸ਼ੇ ਦੇ ਰੋਕਣ ਵਾਸਤੇ, ਬਹੁਤ ਵੱਡੇ ਪੱਧਰ ਤੇ ਕੰਮ ਕਰਦੇ ਆ। ਉਹਨਾਂ ਦੇ ਕੁਝ ਮੈਂਬਰ, ਦੋ ਇੱਕ ਫੌਜੀ ਨੌਜਵਾਨ ਛੁੱਟੀ ਆਇਆ, ਉਹਦਾ ਸਿਰ ਪਾੜ ਦਿੱਤਾ, ਪਾੜ ਇਸ ਕਰਕੇ ਦਿੱਤਾ ਕਿ ਉਹ ਨਸ਼ਾ ਛਡਾਊ ਕਮੇਟੀ ਦਾ ਮੈਂਬਰ ਆ, ਨਸ਼ਾ ਨੀ ਪਿੰਡ ਚ ਵਿਕਣ ਦੇਣਾ ਚਾਹੁੰਦਾ, ਕੁੱਟਮਾਰ ਕਰਦੇ ਆ, ਕਤਲ ਕਰ ਦਿੰਦੇ ਆ। ਇੱਥੋਂ ਤੱਕ ਕਿ ਮੈਂ ਕਹਿੰਦਾ ਕਿ ਇਹ ਨਸ਼ੇ ਦੇ ਵਿੱਚੋਂ ਹੀ ਆ ਜਿਹੜਾ ਪੰਜਾਬ ਦਾ ਮਾਹੌਲ ਵਿਗੜ ਰਿਹਾ, ਹਰ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ, ਡਾਕੇ ਵੱਜ ਰਹੇ ਆ, ਦਿਨ ਦਿਹਾੜੇ ਵੱਜ ਰਹੇ ਆ, ਇਹ ਨਸ਼ੇ ਦੇ ਵਿੱਚੋਂ ਹੀ ਪੈਦਾ ਹੋ ਰਿਹਾ। ਕਿਉਂਕਿ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਜਿਹੜੀ ਬੇਰੁਜ਼ਗਾਰੀ ਚੋ ਬੇਚੈਨੀ ਵਧੀ ਆ, ਬੇਚੈਨੀ ਚ ਨਸ਼ਾ ਕੁੜੀ ਨੂੰ ਜਨਮ ਦਿੰਦਾ
ਜੀ ਜੀ।
ਇਸ ਕਰਕੇ ਇਹ ਬੜਾ ਮੰਦਭਾਗਾ ਸਾਡੇ ਪੰਜਾਬ ਦਾ ਸਮਾਂ ਚੱਲ ਰਿਹਾ ਕਿ ਜਿਸ ਪੰਜਾਬ ਨੂੰ, ਜਿਸ ਪੰਜਾਬ ਦੀ ਸਿਫਤ ਪੂਰੀ ਦੁਨੀਆਂ ਦੇ ਅੰਦਰ ਕੀਤੀ ਗਈ, ਗੱਭਰੂ ਨੌਜਵਾਨ ਪੰਜਾਬ ਦੇ ਜਿਹੜੇ ਜਿੱਥੇ ਹੁਣ ਬਾਹਰ ਦੇ ਮੁਲਕਾਂ ਚ ਜਾ ਕੇ ਜਿਹੜੇ ਨੌਜਵਾਨ ਪੰਜਾਬ ਦੇ 12-12, 16-16 ਘੰਟੇ ਕੰਮ ਕਰਦੇ ਆ, ਜੇ ਉਹ ਪੰਜਾਬ ਦੇ ਅੰਦਰ ਸਾਡੀਆਂ ਸਰਕਾਰਾਂ ਦਾ ਰਾਜ ਭਾਗ ਚੰਗਾ ਹੈ, ਸਾਡੀ ਸਰਕਾਰ ਦੀ ਪਾਲਿਸੀ ਚੰਗੀ ਹੋਈ, ਸਾਡੇ ਹੋਈ ਪੰਜਾਬ ਦੇ ਨੌਜਵਾਨ ਇੱਥੇ ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲੇ, ਸਨਮਾਨ ਯੋਗ ਰੁਜ਼ਗਾਰ ਮਿਲੇ, ਕੰਮ ਮੁਤਾਬਕ ਤਨਖਾਹ ਮਿਲੇ, ਤੇ ਪੰਜਾਬ ਦਾ ਨੌਜਵਾਨ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ। ਤੇ ਜੇ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਵਾਲੇ ਪਾਸੇ ਪਾਵਾਂਗੇ ਫਿਰ ਕਿਤੇ ਨਾ ਕਿਤੇ ਨਸ਼ਾ ਘਟੂਗਾ। ਸਰਕਾਰ ਨੀ ਚਾਹੁੰਦੀ, ਕਿਉਂਕਿ ਸਰਕਾਰ ਇਹਨਾਂ ਨੂੰ ਨਸ਼ੇ ਚ ਗਲਤਾਨ ਰੱਖ ਕੇ ਆਪਣੀ ਰਾਜ ਸੱਤਾ ਦੀ ਉਮਰ ਲੰਮੀ ਕਰਨਾ ਚਾਹੁੰਦੀ, ਇਸ ਕਰਕੇ ਇਹ ਪੰਜਾਬ ਦੇ ਅੰਦਰ ਨਸ਼ਾ ਅਜੇ ਤੱਕ ਨਹੀਂ ਰੁਕ ਰਿਹਾ
ਜੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਇਹ ਜਿਹੜਾ ਨਸ਼ਾ ਵੱਧਦਾ ਜਾ ਰਿਹਾ ਇਹਦੇ ਨਾਲ ਤਕਰੀਬਨ ਮੌਤਾਂ ਦੀਆਂ ਖ਼ਬਰਾਂ ਵੀ ਜਿਹੜੀਆਂ ਆਏ ਦਿਨ ਵੱਧ ਰਹੀਆਂ ਨੇ, ਕੀ ਅੰਕੜੇ ਨੇ ਕਿ ਹੁਣ ਤੱਕ ਕਿੰਨੀਆਂ ਮੌਤਾਂ ਪੰਜਾਬ ਚ ਨਸ਼ੇ ਕਾਰਨ ਹੋਈਆਂ?
ਦੇਖੋ ਸ਼ੀਤਲ ਜੀ, ਅੰਕੜਿਆਂ ਦੀ ਗੱਲ ਕੀਤੀ ਜੀ, ਅੰਕੜੇ ਬੜੇ ਹੈਰਾਨੀ ਜਾਣਕੇ ਆ ਪੰਜਾਬ ਦੇ। ਆਏ ਦਿਨ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ ਚ ਇਹ ਰੋਜ਼ ਖ਼ਬਰਾਂ ਛਾਪਦੀਆਂ ਕਿ ਪੰਜਾਬ, ਕੋਈ ਐਸਾ ਦਿਨ ਨੀ ਮੈਂ ਤੇ ਕਹਿੰਦਾ ਕਿ ਜਿਸ ਦਿਨ ਪੰਜਾਬ ਦੇ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਦੀ ਭੇਟ ਨਾ ਚੜੇ ਹੋਣ। ਕਈ ਮਾਵਾਂ ਦੇ ਪੁੱਤ ਮਰ ਚੁੱਕੇ ਆ, ਭੈਣਾਂ ਦੇ ਭਰਾ ਮਰ ਚੁੱਕੇ ਆ, ਘਰਾਂ ਦੇ ਘਰ ਬਰਬਾਦ ਹੋ ਚੁੱਕੇ ਆ, ਪਰ ਜਿਹੜੇ ਅੰਕੜਿਆਂ ਦੀ ਗੱਲ ਕੀਤੀ ਜਾਏ ਕਿ ਅੰਕੜੇ ਬੜੇ ਹੈਰਾਨੀਜਨਕ ਆ ਕਿ ਪੰਜਾਬੀ ਟ੍ਰਿਬਿਊਨ ਚ 6 ਦਸੰਬਰ ਨੂੰ ਅੰਕੜੇ ਛਪੇ ਆ ਪੰਜਾਬ ਦੇ। NRCB ਦੀ ਰਿਪੋਰਟ ਦੇ ਵਿਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਅੰਦਰ, ਦੇਸ਼ ਦੇ ਵਿਚ 21% ਮੌਤਾਂ ਕੱਲੇ ਪੰਜਾਬ ਦੀਆਂ ਨੇ ਨਸ਼ੇ ਦੇ ਵਿਚ। ਇਹ ਗਿਣਤੀ ਪਿਛਲੇ 4 ਸਾਲਾਂ ਚ 3 ਗੁਣਾ ਵਧੀ ਆ। ਇਹ ਅੰਕੜੇ ਆ ਪੰਜਾਬ ਦੇ ਕਿ ਪੰਜਾਬ ਦੇ ਅੰਦਰ, ਇਥੋਂ ਪਤਾ ਲੱਗਦਾ ਕਿ ਸਰਕਾਰ ਫੇਲ ਸਾਹਿਬ ਤੇ ਆ ਪੰਜਾਬ ਦੇ ਨਸ਼ਾ ਬੰਦ ਕਰਨ ਦੇ ਅੰਦਰ। ਜੇ ਸਰਕਾਰ ਫੇਲ ਸਾਹਿਬ ਤੇ ਆ, ਸਰਕਾਰ ਨਹੀਂ ਰੋਕ ਪਾ ਰਹੀ, ਤੇ ਪੰਜਾਬ ਦੇ ਨਸ਼ਾ ਵੱਧ ਰਿਹਾ, ਜੇ ਨਸ਼ਾ ਵੱਧ ਰਿਹਾ ਉਹਦੇ ਨਾਲ ਮੌਤਾਂ ਵੱਧ ਰਹੀਆਂ, ਇਹ ਬੜੀ ਚਿੰਤਾ ਵਾਲੀ ਗੱਲ ਹੈ ਪੰਜਾਬ।
ਸੋ ਸਾਡੇ ਨਾਲ ਤੁਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਨਸ਼ਾ ਰੋਕਣ ਦੇ ਲਈ ਸਰਕਾਰਾਂ ਨੂੰ ਸੁਚੱਜੇ ਢੰਗ ਦੇ ਨਾਲ ਜਿਹੜੀਆਂ ਨੇ ਕਾਰਵਾਈਆਂ ਕਰਨੀਆਂ ਪੈਣਗੀਆਂ। ਸਿਰਫ ਦਿਖਾਵਾਬਾਜ਼ੀ ਜਾਂ ਝੂਠੇ ਢੋਂਗ ਰਚਣ ਦੇ ਨਾਲ ਕਦੇ ਵੀ ਇਸ ਸਮੱਸਿਆ ਦੀ ਜੜ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਹੁਣ ਦਿਓ ਸਾਨੂੰ ਇਜਾਜ਼ਤ। ਧੰਨਵਾਦ।
ਯਾਰ ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ, ਕੀ ਕਰਾਂ ਮੈਂ?
ਉਹ ਤੂੰ ਮਿਅੰਕ ਜੀ ਨੂੰ ਕਿਉਂ ਨਹੀਂ ਮਿਲਦੀ? ਉਹ ਤੈਨੂੰ ਲੋਐਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਿਅੰਕ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਅੰਕ ਜੀ ਨੂੰ 6477022023 ਜਾਂ 6474724141।
ਤਦੋ ਦ ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ।
ਆਹਾ, ਜਗਮਗ ਜਗਮਗ ਰੋਸ਼ਨ ਰੋਸ਼ਨ ਹੋਮ ਐਡਰੈਸ ਐਲਈਡੀ ਸਾਈਨ।
ਕਿਤਾਬ ਕਾ ਪਹਿਲਾ ਸਫ਼ਾ ਔਰ ਘਰ ਕਾ ਚੁਬਾਰਾ ਘਰ ਵਾਲੋਂ ਕੀ ਨਿਸ਼ਾਨਦੇਹੀ ਕਰਤੇ ਹੈ। ਜਬ ਰਾਤ ਉਤਰੇ ਤੋ ਐਲਈਡੀ ਸਾਈਨ ਆਪਕੇ ਘਰ ਕੇ ਨਾਮ ਔਰ ਨੰਬਰ ਕੋ ਚਮਕਾ ਦੇ, ਰੋਸ਼ਨ ਕਰ ਦੇ। ਆਪਣੇ ਘਰ ਯਾ ਬਿਜ਼ਨਸ ਕੇ ਲਿਏ ਐਲਈਡੀ ਸਾਈਨਸ ਕੇ ਲਿਏ ਯੂਨੀਕ ਸਾਈਨਸ ਕੇ ਬਿਕਰਮਜੀਤ 6475274482 6475274482। ਪ੍ਰੋਗਰਾਮ ਕਾ ਰੈਫਰੈਂਸ ਦੇਣਾ ਮਤ ਭੁਲੀਏਗਾ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
ਤੁਹਾਨੂੰ ਹਮੇਸ਼ਾ ਇਹੀ ਅਹਿਸਾਸ ਹੋਏਗਾ ਕਿ ਮੈਨੂੰ ਕਿੰਨਾ ਕੁਝ ਨਹੀਂ ਆਉਂਦਾ। ਪੈਸਾ ਆ ਜਾਵੇ ਤੇ ਉਹਦੇ ਨਾਲ ਹੰਕਾਰ ਦੀ ਸੰਭਾਵਨਾ ਵੱਧ ਜਾਂਦੀ ਹੈ। ਰੋਟੀ ਵੀ ਵੱਧ ਖਾ ਲਈ ਜਾਵੇ, ਪੇਟ ਜ਼ਿਆਦਾ ਭਰ ਜਾਵੇ, ਉਹਦੇ ਨਾਲ ਵੀ ਉਹਦੇ ਐਡਵਰਸ ਇਫੈਕਟ ਸ਼ੁਰੂ ਹੋ ਜਾਂਦੇ ਆ। ਅਸੀਂ ਜ਼ਿਆਦਾਤਰ ਕਹਿੰਦੇ ਹਾਂ ਕਿ ਪਲੈਂਟੀ ਆਫ ਐਵਰੀਥਿੰਗ ਇਜ਼ ਬੈਡ, ਪਰ ਬਹੁਤੀ ਵਾਰ ਐਜੂਕੇਸ਼ਨ ਚ ਇਹ ਗੱਲ ਸਾਬਤ ਹੀ ਨਹੀਂ ਹੁੰਦੀ। ਜਿੰਨਾ ਪੜ੍ਹੀ ਚੱਲੋ ਓਨਾ ਹੀ ਪੇਟ ਖਾਲੀ ਹੁੰਦਾ ਤੁਰਿਆ ਜਾਂਦਾ। ਇੱਕ ਕਿਤਾਬ ਹਮੇਸ਼ਾ ਤੁਹਾਨੂੰ ਇਹ ਦੱਸਦੀ ਹੈ ਕਿ ਤੁਸੀਂ ਅਜੇ 10 ਕਿਤਾਬਾਂ ਦੇ ਗਿਆਨ ਤੋਂ ਦੂਰ ਹੋ, ਅਗਲੀਆਂ 10 ਪੜ੍ਹ ਲਿਆ ਤੇ ਉਹਨਾਂ ਨੇ ਅੱਗੇ 10-10 ਦਾ ਰੈਫਰੈਂਸ ਹੋਰ ਦੇ ਦੇਣਾ। ਮੈਂ ਇੱਕ ਦਿਨ ਐਵੀਂ ਕਿਤੋਂ ਮੈਨੂੰ ਸਬੱਬ ਬਣਾਇਆ ਕੁਝ ਕਿਤਾਬਾਂ ਦੇ ਕੋਲੋਂ ਲੰਘਣ ਦਾ। ਪਿਆ ਪਿਆ ਮੈਨੂੰ ਇੱਕ ਕਿਤਾਬ ਦੇਖੀ ਤੇ ਮੈਂ ਸੋਚਿਆ ਸੀ ਕਿ ਸਾਇੰਸ ਮੋਟੀ ਮੋਟੀ ਜੀ ਬੇਸਿਕ ਜੀ ਪਤਾ ਹੀ ਆ ਹੁਣ ਤਾਂ, ਤੇ ਇੰਨਾ ਕੁ ਕਰਕੇ ਆਈ ਨੋ। ਮੈਨੂੰ ਉਸ ਦਿਨ ਆਇਆ, ਮੈਂ ਕਿਹਾ ਆਈ ਨੋ ਜਿਹੜਾ ਆ ਰਿਹਾ ਨਾ, ਇਹ ਮੈਨੂੰ ਸੰਕੇਤ ਇਹ ਨਹੀਂ ਦੇ ਰਿਹਾ ਕਿ ਕਿਤਾਬ ਨਾ ਚੱਕ, ਇਹ ਆਈ ਨੋ ਦਿਸ। ਇਹਦਾ ਮਤਲਬ ਇਹ ਹੈ ਕਿ ਕੁਛ ਨਹੀਂ ਆਉਂਦਾ ਤੇ ਇੱਥੇ ਰੁਕ ਜਾ। ਔਰ ਸੱਚੀ ਜਾਣਿਓ ਮੈਂ ਉੱਥੇ ਰੁਕ ਗਿਆ। ਮੈਂ ਕਿਤਾਬ ਚੱਕੀ, ਉਹ ਸੀ ਨਿਊਟਨ ਤੋਂ ਹਿਗਸ ਬੋਸੋਨ ਤੱਕ। ਮਨਦੀਪ ਸਿੰਘ ਚਾਹਲ ਇਹਨਾਂ ਨੇ ਇਹ ਕਿਤਾਬ ਦਾ ਤਰਜਮਾ ਕੀਤਾ ਤੇ ਮੈਂ ਕਿਤਾਬ ਚੱਕ ਲਿਆਇਆ ਤੇ ਇਹਦੇ ਵਿੱਚ ਵਿਗਿਆਨੀ ਹੈ, 5-4 ਵਿਗਿਆਨੀਆਂ ਦਾ ਜ਼ਿਕਰ ਹੈ। ਨਿਊਟਨ ਤੋਂ ਇਹ ਸ਼ੁਰੂ ਹੁੰਦਾ, ਆਈਜ਼ੈਕ ਨਿਊਟਨ ਤੋਂ 1643 ਤੋਂ ਲੈ ਕੇ 1727 ਤੱਕ ਦਾ ਉਹਨਾਂ ਦਾ ਜੀਵਨ ਕਾਲ ਹੈ ਤੇ ਨਿਊਟਨ ਨੂੰ ਪਹਿਲੇ ਪ੍ਰਮਾਣਿਕ ਵਿਗਿਆਨੀਆਂ ਦੇ ਵਿੱਚ ਸੰਸਾਰ ਉਹਨੂੰ ਮਾਨਤਾ ਦਿੰਦਾ ਕਿ ਸੰਸਾਰ ਦਾ ਨਵੀਂ ਰੀਹ ਦੇ ਉੱਤੇ ਪਾਉਣ ਵਾਲਾ, ਵਿਗਿਆਨਿਕ ਚੇਤਨਾ ਪੈਦਾ ਕਰਨ ਵਾਲਾ, ਸਾਇੰਟਿਫਿਕ ਟੈਂਪਰਾਮੈਂਟ ਪੈਦਾ ਕਰਨ ਵਾਲਾ, ਉਹ ਪਹਿਲੇ ਸਾਇੰਟਿਸਟ ਆਉਂਦਾ। ਵਿਚਾਰ ਉਹ ਤੋਂ ਪਹਿਲਾਂ ਵੀ ਚੱਲੇ ਆਉਂਦੇ ਨੇ, ਸਥਾਪਿਤ ਤੇ ਸਥੂਲ ਜੀ ਕੋਈ ਚੀਜ਼ ਬਣ ਜਾਵੇ ਉਦੋਂ ਵਾਪਰੀ। ਤੇ ਨਿਊਟਨ ਨੇ ਆਪਣੇ ਤਜਰਬੇ ਦੇ ਬਾਰੇ ਆਪਣੇ ਆਪ ਨੂੰ ਫਿਲੋਸੋਫੀਕਲੀ ਪੇਸ਼ ਕਰਦਿਆਂ ਉਹਨੇ ਆਪਣੇ ਬਾਰੇ ਜੋ ਰਾਏ ਦਿੱਤੀ ਹੈ ਉਹ ਕੀ ਲਿਖਦਾ, ਮੈਂ ਨਹੀਂ ਜਾਣਦਾ ਦੁਨੀਆਂ ਮੈਨੂੰ ਕਿੰਜ ਦੇਖਦੀ ਹੈ, ਪਰ ਮੈਂ ਆਪਣੇ ਆਪ ਨੂੰ ਸਿਰਫ ਇੱਕ ਨਿੱਕਾ ਬਾਲ ਦੇਖਦਾ ਹਾਂ ਜੋ ਸਮੁੰਦਰ ਕੰਢੇ ਖੇਡ ਰਿਹਾ ਹੈ। ਕਦੇ ਮੇਰੇ ਧਿਆਨ ਨੂੰ ਕੋਈ ਸਾਫ ਸ਼ਫਾਕ ਪੱਥਰ ਆਪਣੇ ਵੱਲ ਖਿੱਚ ਲੈਂਦਾ ਹੈ, ਕਦੇ ਕੋਈ ਸੁੰਦਰ ਸੰਖ ਸਿੱਪੀ ਮਨ ਨੂੰ ਭਾ ਜਾਂਦੀ ਹੈ, ਜਦੋਂ ਕਿ ਸੱਚ ਦਾ ਵਿਸ਼ਾਲ ਠਾਠਾ ਮਾਰਦਾ ਸਮੁੰਦਰ ਮੇਰੇ ਸਾਹਮਣੇ ਅਣਫਰੋਲਿਆ ਪਿਆ ਹੈ। ਤੇ ਚਾਰਲਸ ਡਾਰਵਿਨ ਐਵੋਲੂਸ਼ਨ ਦਾ ਥਿਓਰਿਸਟ ਮੰਨਿਆ ਜਾਂਦਾ। ਤੇ ਅੱਜ ਦੇ ਅਜੋਕੇ ਸਮਾਜ ਵਿਚ ਵੀ ਜੇਕਰ ਤੁਸੀਂ ਪੋਲੀਟੀਕਲੀ ਆਪਣੇ ਆਪ ਨੂੰ ਨਾ ਕਿਤੇ ਅਲਾਈਨ ਕਰਨਾ ਹੋਵੇ, ਪਰ ਦੁਨੀਆਂ ਹੀ ਮੰਨਦੀ ਹੈ ਕਿ ਤਿੰਨ ਬੰਦਿਆਂ ਨੇ ਮਨੁੱਖੀ ਇਤਿਹਾਸ ਦੇ ਵਿਚ ਸਭ ਤੋਂ ਵੱਡਾ ਮੋੜਾ ਲਿਆਂਦਾ। ਤਿੰਨ ਬੰਦਿਆਂ ਨੇ ਮਨੁੱਖ ਨੂੰ ਇਤਿਹਾਸਕ ਤੌਰ ਦੇ ਉੱਤੇ ਝੰਜੋੜਾ ਦਿੱਤਾ। ਉਹ ਤਿੰਨ ਹਕੀਕਤਾਂ ਪੇਸ਼ ਕਰਨ ਵਾਲੇ ਉਹ ਤਿੰਨ ਬੰਦੇ ਜਿਨ੍ਹਾਂ ਨੇ ਇਨ੍ਹਾਂ ਥਿਊਰੀਆਂ ਨੂੰ ਸਿਧਾਂਤਾਂ ਦੇ ਸੰਕਲਪਾਂ ਨੂੰ ਪੇਸ਼ ਕੀਤਾ, ਉਹਨਾਂ ਦੇ ਵਿਚ ਚਾਰਲਸ ਡਾਰਵਿਨ, ਕਾਰਲ ਮਾਰਕਸ ਔਰ ਸਿਗਮੰਡ ਫ੍ਰਾਇਡ। ਇਹ ਤਿੰਨ ਬੰਦੇ ਆ ਜਿਨ੍ਹਾਂ ਨੇ ਮਨੁੱਖ ਦੀ ਸੋਚ ਨੂੰ ਸਾਇੰਟਿਫਿਕ ਤੇ ਐਨਾਲਿਟੀਕਲ ਬਣਾਉਣ ਦੇ ਵਿਚ ਪਿਛਲੇ ਪੂਰੇ ਇਤਿਹਾਸ ਦਾ ਇੱਕ ਸਮੁੱਚਾ ਜਿਹਾ ਰੂਪ ਸੰਖੇਪ ਦੇ ਵਿਚ ਸਾਡੀ ਅੱਖਾਂ ਦੇ ਮੂਹਰੇ ਰੱਖ ਦਿੱਤਾ। ਹੁਣ ਡਾਰਵਿਨ ਆਪਣੇ ਪੂਰੇ ਜੀਵਨ ਦੇ ਸਿਧਾਂਤ ਵਿਚੋਂ ਸਭ ਤੋਂ ਵੱਡਾ ਫਲਸਫਾ ਕੀ ਕੱਢਦਾ, ਓਰੀਜਨ ਆਫ ਸਪੀਸੀਸ, ਔਨ ਦ ਓਰੀਜਨ ਆਫ ਸਪੀਸੀਸ ਦੀ। ਔਰ ਇਸ ਤਰ੍ਹਾਂ ਦੀ ਮੈਂ ਰਾਤ ਦੀ ਇਹ ਕਿਤਾਬ ਨੂੰ ਕਾਫੀ ਦੇਰ ਲਈ ਮੈਂ ਪੜ੍ਹੀ ਗਿਆ ਤੇ ਦੋ ਹੀ ਗੱਲਾਂ ਦਿਮਾਗ ਵਿਚ ਚੱਲਦੀਆਂ ਰਹੀਆਂ, ਤੈਨੂੰ ਕੁਛ ਨੀ ਆਉਂਦਾ ਬੇਵਕੂਫਾ, ਤੇ ਨਾਲ ਦੀ ਨਾਲ ਲੱਗੇ ਕਿ ਬੇਵਕੂਫੀ ਦੂਰ ਹੋ ਰਹੀ ਹੈ। ਸੋ ਇਹਨਾਂ ਦੋਨਾਂ ਅਹਿਸਾਸਾਂ ਦੇ ਵਿਚੋਂ ਮੈਂ ਲੱਗਦਾ ਗਿਆ। ਡਾਰਵਿਨ ਦੀਆਂ ਮੈਂ ਤਿੰਨ ਚਾਰ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਤੇ ਫਿਰ ਕੰਮ ਲੱਗੀਏ, ਦਿਹਾੜੀ ਵੀ ਕਮਾਉਣੀ ਆ, ਰੋਟੀ ਪਾਣੀ ਵੀ ਵਸੀਲਾ ਕਰਨਾ ਹੁੰਦਾ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। US ਨੇ ਵਿਰੋਧ ਦੇ ਬਾਵਜੂਦ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿਥ ਨੂੰ ਸਜ਼ਾਏ ਮੌਤ। ਇਰਾਨ ਨੂੰ ਪਹਿਲਾਂ ਹੀ ਦਿੱਤੀ ਸੀ ISISK ਦੇ ਅੱਤਵਾਦੀ ਹਮਲੇ ਦੀ ਚੇਤਾਵਨੀ, ਕਿਹਾ ਅਮਰੀਕਾ ਨੇ। ਨਵਾਜ਼ ਸ਼ਰੀਫ ਦੀ ਧੀ ਦਾ ਵੱਡਾ ਬਿਆਨ, ਜਿਸ ਆਰਮੀ ਨੇ ਮੇਰੇ ਪਿਤਾ ਨੂੰ ਸੱਤਾ ਤੋਂ ਬੇਦਖਲ ਕੀਤਾ ਉਹ ਵੀ ਵਾਪਸ ਲਿਆਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਲਬਾਮਾ ਨੇ ਕਤਲ ਦੇ ਇੱਕ ਮਾਮਲੇ ਦੇ ਦੋਸ਼ੀ ਨੂੰ ਆਪਣੀ ਤਰ੍ਹਾਂ ਦਾ ਪਹਿਲਾ ਤਰੀਕਾ ਅਪਣਾਉਂਦੇ ਹੋਏ ਨਾਈਟ੍ਰੋਜਨ ਗੈਸ ਸੁੰਘਾ ਕੇ ਮੌਤ ਦੀ ਸਜ਼ਾ ਦੇ ਦਿੱਤੀ। ਇਸ ਦੇ ਨਾਲ ਹੀ ਅਮਰੀਕਾ ਵਿਚ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਫਿਰ ਛਿੜ ਗਈ ਹੈ। ਰਾਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵਾਂ ਤਰੀਕਾ ਮਨੁੱਖੀ ਹੈ, ਪਰ ਆਲੋਚਕਾਂ ਨੇ ਇਸ ਨੂੰ ਬੇਰਹਿਮੀ ਅਤੇ ਪ੍ਰਯੋਗਾਤਮਕ ਦਸਿਆ ਹੈ। ਅਧਿਕਾਰੀਆਂ ਨੇ ਦਸਿਆ ਕਿ 52 ਸਾਲਾ ਕੈਨੇਥ ਯੂਜ਼ਨ ਸਮਿਥ ਨੂੰ ਇਕ ਫੇਜ਼ ਮਾਸਕ ਜ਼ਰੀਏ ਵੀਰਵਾਰ ਨੂੰ ਨਾਈਟ੍ਰੋਜਨ ਗੈਸ ਸੁੰਘਾਈ ਗਈ, ਜਿਸ ਕਾਰਨ ਸਰੀਰ ਵਿਚ ਆਕਸੀਜਨ ਦੀ ਕਮੀ ਨਾਲ ਉਸ ਦੀ ਮੌਤ ਹੋ ਗਈ। ਸਮਿਥ ਨੂੰ ਅਲਬਾਮਾ ਜੇਲ੍ਹ ਵਿਚ ਰਾਤ 8:25 ਦੇ ਮ੍ਰਿਤਕ ਐਲਾਨ ਦਿੱਤਾ ਗਿਆ। ਅਮਰੀਕਾ ਵਿਚ 1982 ਦੇ ਬਾਅਦ ਜਾਨਲੇਵਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਹੀ ਆਮ ਤੌਰ ਤੇ ਇਹੀ ਤਰੀਕਾ ਅਪਣਾਇਆ ਜਾਂਦਾ ਹੈ। ਅਮਰੀਕਾ ਵਿਚ ਨਾਈਟ੍ਰੋਜਨ ਸੁੰਘਾ ਕੇ ਮੌਤ ਦੀ ਸਜ਼ਾ ਦੇਣ ਦਾ ਪਹਿਲਾ ਮਾਮਲਾ ਹੈ। ਰਾਜ ਦੇ ਇਕ ਵਿਅਕਤੀ ਤੋਂ ਸੁਪਾਰੀ ਲੈ ਕੇ ਉਸਦੀ ਪਤਨੀ ਦਾ ਕਤਲ ਕਰਨ ਦੇ 1988 ਦੇ ਮਾਮਲੇ ਵਿਚ ਦੋਸ਼ੀ ਸਮਿਥ ਨੂੰ ਇਸ ਤੋਂ ਪਹਿਲਾਂ ਨਵੰਬਰ 2022 ਵਿਚ ਸਮਿਥ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਬਚ ਗਿਆ ਕਿਉਂਕਿ ਜੱਲਾਦ ਜੋ ਆਮ ਤੌਰ ਤੇ ਡਾਕਟਰ ਹੁੰਦੇ ਹਨ ਸਮਿਥ ਦੀ ਨਾੜੀ ਨਹੀਂ ਲੱਭ ਸਕੇ। ਨਾੜ ਨਾ ਮਿਲਣ ਕਾਰਨ ਸਮਿਥ ਦੇ ਕਈ ਵਾਰ ਸੂਈ ਚਬੋਈ ਗਈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਅੱਧੀ ਰਾਤ ਹੋ ਗਈ ਅਤੇ ਮੌਤ ਦੇ ਵਾਰੰਟ ਦਾ ਮਿਆਦ ਮੁੱਕ ਗਿਆ। ਨਵੇਂ ਤਰੀਕੇ ਨਾਲ ਸਜ਼ਾ ਦਿੱਤੇ ਜਾਣ ਖਿਲਾਫ ਕਾਨੂੰਨੀ ਲੜਾਈ ਹਰ ਜਾਣ ਮਗਰੋਂ ਸਮਿਥ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਸਜ਼ਾਏ ਮੌਤ ਦਿੱਤੀ ਗਈ। ਹਾਲਾਂਕਿ ਦੋਸ਼ੀ ਸਮਿਥ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਸਮਿਥ ਦੇ ਤਜਰਬੇ ਕੀਤੇ ਜਾ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਸੀ ਕਿ ਇਹ ਤਰੀਕਾ ਨਾ ਸਿਰਫ ਖਤਰੇ ਨਾਲ ਭਰਪੂਰ ਹੈ ਸਗੋਂ ਇਹ ਸੰਵਿਧਾਨਿਕ ਉਲੰਘਣਾ ਵੀ ਹੈ, ਪਰ ਫੈਡਰਲ ਕੋਰਟ ਨੇ ਇਸ ਸਜ਼ਾ ਦੇ ਰੋਕ ਲਗਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਵੀਰਵਾਰ ਰਾਤ ਸਮਿਥ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਉਥੇ ਸੰਯੁਕਤ ਰਾਸ਼ਟਰ ਨੇ ਵੀ ਇਸ ਤੇ ਇਤਰਾਜ਼ ਜਤਾਇਆ ਸੀ। ਸੰਯੁਕਤ ਰਾਸ਼ਟਰ ਨੇ ਇਸ ਨੂੰ ਅਣਮਨੁੱਖੀ ਅਤੇ ਜਾਲਮਾਨਾ ਕਰਾਰ ਦਿੰਦੇ ਹੋਏ ਸਜ਼ਾ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਅਲਬਾਮਾ ਸਰਕਾਰ ਨੇ ਇਸ ਤਰੀਕੇ ਨਾਲ ਤੁਰੰਤ ਬੇਹੋਸ਼ੀ ਆ ਜਾਵੇਗੀ, ਪਰ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਦਲੀਲ ਹੈ ਕਿ ਵਿਧੀ ਪਹਿਲਾਂ ਕਦੇ ਨਹੀਂ ਵਰਤੀ ਗਈ ਅਤੇ ਉਨ੍ਹਾਂ ਨੇ ਇਸ ਦੀ ਤੁਲਨਾ ਮਨੁੱਖੀ ਪ੍ਰਯੋਗ ਨਾਲ ਕੀਤੀ ਹੈ। ਉਧਰ ਇਸ ਮਹੀਨੇ ਦੇ ਸ਼ੁਰੂ ਵਿਚ ਇਰਾਨ ਦੇ ਕੈਰਮਨ ਵਿਚ ਹੋਏ ਬੰਬ ਧਮਾਕਿਆਂ ਵਿਚ 95 ਲੋਕਾਂ ਦੀ ਮੌਤ ਹੋ ਗਈ। ਇਕ ਅਮਰੀਕੀ ਅਧਿਕਾਰੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਅਮਰੀਕੀ ਸਰਕਾਰ ਨੇ ਇਰਾਨ ਨੂੰ ਨਿੱਜੀ ਤੌਰ ਤੇ ਚੇਤਾਵਨੀ ਦਿੱਤੀ ਕਿ ਅਫਗਾਨਿਸਤਾਨ ਅਤੇ ਇਸਲਾਮਿਕ ਸਟੇਟ ਸਮੂਹ ਦਾ ਸਹਿਯੋਗ ਇਸ ਮਹੀਨੇ ਦੇ ਸ਼ੁਰੂ ਵਿਚ ਕੈਰਮਨ ਵਿਚ ਬੰਬ ਧਮਾਕਿਆਂ ਤੋਂ ਪਹਿਲਾਂ ਇਕ ਅੱਤਵਾਦੀ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਧਿਕਾਰੀ ਜਿਸ ਨੂੰ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਸੀ ਨੇ ਖੁਫੀਆ ਜਾਣਕਾਰੀ ਤੇ ਚਰਚਾ ਕਰਨ ਲਈ ਆਪਣਾ ਨਾਂ ਗੁਪਤ ਰੱਖਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਭਾਵੀ ਘਾਤਕ ਖਤਰਿਆਂ ਦੇ ਖਿਲਾਫ਼ ਦੂਜੀਆਂ ਸਰਕਾਰਾਂ ਨੂੰ ਚੇਤਾਵਨੀ ਦੇਣ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੀ ਪਾਲਣਾ ਕਰ ਰਿਹਾ। ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਅਮਰੀਕਾ ਜਿਸ ਦੇ ਇਰਾਨ ਨਾਲ ਕੂਟਨੀਤਿਕ ਸਬੰਧ ਨਹੀਂ ਹਨ ਨੇ ISISK ਖੁਰਾਸਾਨ ਬਾਰੇ ਆਪਣੀ ਖੁਫੀਆ ਜਾਣਕਾਰੀ ਬਾਰੇ ਚੇਤਾਵਨੀ ਕਿਵੇਂ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਹ ਚੇਤਾਵਨੀਆਂ ਇਸ ਲਈ ਪ੍ਰਦਾਨ ਕਰਦੇ ਹਾਂ ਜੋ ਅੱਤਵਾਦੀ ਹਮਲਿਆਂ ਤੋਂ ਬੇਕਸੂਰ ਲੋਕਾਂ ਦੀ ਜਾਨ ਬਚਾਈ ਜਾ ਸਕੇ। ਹਾਲਾਂਕਿ ਇਰਾਨ ਦੇ ਰਾਜ ਮੀਡੀਆ ਨੇ ਅਮਰੀਕਾ ਦੁਆਰਾ ਤਹਿਰਾਨ ਨੂੰ ਜਾਣਕਾਰੀ ਦੇਣ ਦੀ ਗੱਲ ਨਹੀਂ ਮੰਨੀ। ਇਸਲਾਮਿਕ ਸਟੇਟ ਸਮੂਹ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 820 ਕਿਲੋਮੀਟਰ ਦੱਖਣ ਪੂਰਬ ਵਿਚ 3 ਜਨਵਰੀ ਨੂੰ ਕੈਰਮਨ ਤੇ ਹੋਏ ਹਮਲੇ ਦੀ ਜਿੰਮੇਵਾਰੀ ਲਈ ਸੀ। ਦੋਹਰੇ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ ਘੱਟ 95 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ, ਜੋ ਕਿ ਬਗਦਾਦ ਵਿਚ 2020 ਵਿਚ ਇਕ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ। ਰੈਵੋਲਿਊਸ਼ਨਰੀ ਗਾਰਡ ਦੀ ਮੁਹਿੰਮ ਕੁਦਾਸ ਫੋਰਸ ਦੇ ਆਗੂ ਮਰਹੂਮ ਜਨਰਲ ਕਾਸਿਮ ਸੁਲੇਮਾਨੀ ਦੀ ਯਾਦ ਵਿਚ ਸ਼ਾਮਲ ਹੋਏ। ਉਸ ਸਮੇਂ ਤੋਂ ਇਰਾਨ ਗਾਜ਼ਾ ਪੱਟੀ ਵਿਚ ਹਮਾਸ ਵਿਰੁੱਧ ਇਜ਼ਰਾਈਲ ਦੀ ਲੜਾਈ ਦੇ ਵਿਚਕਾਰ ਹਮਲੇ ਲਈ ਅਮਰੀਕਾ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੇ ਇਰਾਕ ਅਤੇ ਸੀਰੀਆ ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਨੇ ਫਿਰ ਪਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਤੇ ਹਮਲੇ ਸ਼ੁਰੂ ਕਰ ਦਿੱਤੇ, ਜਿਸ ਨੇ ਇਰਾਨ ਤੇ ਆਪਣੇ ਖੁਦ ਦੇ ਹਮਲਿਆਂ ਨਾਲ ਜਵਾਬ ਦਿੱਤਾ ਹੈ। ਇਜ਼ਰਾਈਲੀ ਹਮਾਸ ਯੁੱਧ ਦੁਆਰਾ ਭੜਕਾਏ ਹੋਏ ਖੇਤਰ ਵਿਚ ਤਣਾਅ ਨੂੰ ਹੋਰ ਵਧਾ ਦਿੱਤਾ ਗਿਆ। ਵਾਲ ਸਟਰੀਟ ਜਰਨਲ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਸੀ। ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੇ ਮੰਨਿਆ ਕਿ ਬ੍ਰਿਟੇਨ ਵਿਚ 4 ਸਾਲਾਂ ਤੱਕ ਰਹੇ ਉਨ੍ਹਾਂ ਦੇ ਪਿਤਾ ਨੂੰ ਪਾਕਿਸਤਾਨੀ ਫੌਜ ਨੇ ਘਰ ਵਾਪਸ ਲਿਆਂਦਾ ਹੈ। ਮਰੀਅਮ ਨਵਾਜ਼ ਦੇ ਇਸ ਬਿਆਨ ਨਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਪੁਸ਼ਟੀ ਹੋ ਗਈ ਹੈ। ਮਰੀਅਮ ਨੇ ਬੁੱਧਵਾਰ ਨੂੰ ਇਥੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ ਹੈ। ਮਰੀਅਮ ਨਵਾਜ਼ ਨੇ ਰੈਲੀ ਚ ਕਿਹਾ ਕਿ ਜਿਨ੍ਹਾਂ ਨੇ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਬੇਦਖਲ ਕੀਤਾ ਉਹੀ ਉਨ੍ਹਾਂ ਨੂੰ ਵਾਪਸ ਲੈ ਕੇ ਆਏ। ਕੁਝ ਸਮੇਂ ਬਾਅਦ ਉਨ੍ਹਾਂ ਨੇ ਰੈਲੀ ਚ ਦੁਹਰਾਇਆ, ਉਨ੍ਹਾਂ ਨੇ ਹਰ ਵਾਰ ਨਵਾਜ਼ ਨੂੰ ਸੱਤਾ ਤੋਂ ਹਟਾਇਆ, ਕਦੇ ਜਹਾਜ਼ ਅਗਵਾ ਕਾਂਡ ਵਿਚ ਅਤੇ ਕਦੇ ਆਪਣੇ ਪੁੱਤਰ ਤੋਂ ਤਨਖਾਹ ਨਾ ਲੈਣ ਦੇ ਮਾਮਲੇ ਵਿਚ, ਪਰ ਹੁਣ ਜਿਨ੍ਹਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਸੀ ਉਹੀ ਉਨ੍ਹਾਂ ਨੂੰ ਵਾਪਸ ਲੈ ਕੇ ਆਏ ਹਨ। ਉਹ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਪ੍ਰਮੁੱਖ ਪ੍ਰਬੰਧਕ ਵੀ ਹੈ। ਇਸ ਰੈਲੀ ਸਟੇਜ ਤੇ ਮਰੀਅਮ ਨਵਾਜ਼ ਨੇ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਵੀ ਮੌਜੂਦ ਸਨ। ਹਾਲਾਂਕਿ ਨਵਾਜ਼ ਨੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਹੈ। ਤਖਤਾ ਪਲਟੀ ਦੇ ਕਈ ਦੌਰ ਦੇਖ ਚੁੱਕੇ ਪਾਕਿਸਤਾਨ ਵਿਚ PPLN ਦੇ ਸੁਪਰੀਮੋ ਨਵਾਜ਼ ਸ਼ਰੀਫ ਇਕੱਲੇ ਅਜਿਹੇ ਰਾਜਨੇਤਾ ਹਨ ਜੋ ਰਿਕਾਰਡ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ ਬ੍ਰਿਟੇਨ ਵਿਚ ਆਪਣੀ 4 ਸਾਲ ਦੀ ਸਵੈ ਨਜ਼ਰਬੰਦੀ ਖਤਮ ਕਰਕੇ ਪਿਛਲੇ ਸਾਲ ਅਕਤੂਬਰ ਵਿਚ ਪਾਕਿਸਤਾਨ ਪਰਤੇ ਸਨ। ਉਨ੍ਹਾਂ ਦੇ ਵਿਰੋਧੀਆਂ ਅਤੇ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਪ੍ਰਭਾਵਸ਼ਾਲੀ ਫੌਜੀ ਅਦਾਰੇ ਦੇ ਆਸ਼ੀਰਵਾਦ ਨਾਲ ਹੀ ਪਾਕਿਸਤਾਨ ਪਰਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਚ ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਲਗਭਗ ਤੈਅ ਹੈ। ਕੁਝ ਵਿਰੋਧੀ ਪਾਰਟੀਆਂ ਉਸ ਨੂੰ ਫੌਜ ਦਾ ਲਾਡਲਾ ਆਖਦੀਆਂ ਹਨ। ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਸ਼ਰੀਫ ਪਰਿਵਾਰ ਦੇ ਕਿਸੇ ਵਿਅਕਤੀ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਫੌਜੀ ਅਦਾਰੇ ਹੀ ਹਨ ਜੋ ਉਨ੍ਹਾਂ ਨੂੰ ਪਾਕਿਸਤਾਨ ਵਾਪਸ ਲੈ ਕੇ ਆਏ ਹਨ। ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਪਹਿਲਾਂ ਹੀ ਦੋਸ਼ ਲਗਾ ਚੁੱਕੀ ਹੈ ਕਿ ਨਵਾਜ਼ ਪ੍ਰਭਾਵਸ਼ਾਲੀ ਫੌਜ ਨਾਲ ਸਮਝੌਤਾ ਕਰਨ ਤੋਂ ਬਾਅਦ ਦੇਸ਼ ਪਰਤੇ ਹਨ। PTI ਨੇ ਕਿਹਾ ਕਿ ਲੰਡਨ ਯੋਜਨਾ ਦੇ ਤਹਿਤ ਇਮਰਾਨ ਖਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਪਾਰਟੀ ਨੂੰ ਕੁਚਲ ਦਿੱਤਾ ਗਿਆ ਹੈ ਅਤੇ ਸਰਕਾਰ ਨਵਾਜ਼ ਸ਼ਰੀਫ ਨੂੰ ਦਿੱਤੀ ਗਈ ਹੈ। ਇਸ ਬੁਲਟਨ ਦੀਆਂ ਚੋਣਗੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। US ਨੇ ਵਿਰੋਧ ਦੇ ਬਾਵਜੂਦ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿਥ ਨੂੰ ਸਜ਼ਾਏ ਮੌਤ।
The views expressed on the preceding program may not necessarily be those of the owner or management of WTOR radio station.
Ta-da!
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਪ।
ਬ੍ਰੈਂਪਟਨ ਸਿਟੀਜ਼ਨ ਅਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਅਥਲੀਟ ਖਿਡਾਰੀ, ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ। ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ, ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ। ਇਸ ਉਜਵਲੇ ਸਮੇਂ ਦਾ ਹਿੱਸਾ ਬਣਨ ਲਈ 16 ਫਰਵਰੀ 2024 ਤੱਕ ਆਪਣੀਆਂ ਨਾਮੀਨੇਸ਼ਨ ਫਾਈਲ ਕਰ ਦਿਓ ਤੇ ਵਿਜ਼ਿਟ ਕਰੋ ਬ੍ਰੈਂਪਟਨ .ca/citizenawards।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
The biggest South Asian media group.